ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹੱਲਾ ਪੰਜਵਾਂ ਪੁੱਤਰ ਕਲੱਤਰ ਲੋਕ ਗ੍ਰਹਿ ਬਨਤਾ ਮਾਇਆ ਸਨ ਬੰਦੇਹੀ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿੱਥਿਆ ਅਸਨੇਹੀ ਪੁੱਤਰ ਕਲੱਤਰ ਲੋਕ ਗ੍ਰਹਿ ਬਨਤਾ ਮਾਇਆ ਸਨ ਬੰਦੇਹੀ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿੱਥਿਆ ਅਸਨੇਹੀ ਰੇ ਨਾਰ ਕਾਹੇ ਪਪੋਰੋ ਦੇਹੀ ਉਡ ਜਾਏ ਗੋ ਧੂਮ ਬਾਦਰੋ ਇੱਕ ਭਜ ਹੋ ਰਾਮ ਸਨੇਹੀ ਰਹਾ ਕਰ ਦੇਹੀ ਕਿਨੀ ਜਲ ਕੂਕਰ ਭਸਮੇਹੀ ਹੋਏ ਆਮਰ ਗ੍ਰਹਿ ਮਹਿ ਬੈਠਾ ਕਰਨ ਕਾਰਨ ਬਿਸਰੋਹੀ ਅਨੇਕ ਭਾਂਤ ਕਰ ਮਣੀਏ ਸਾਜੇ ਕਾਚਾ ਤਾਗ ਪਰੋਹੀ ਟੂਟ ਜਾਏ ਗੋ ਸੂਤ ਬਾਪਰੇ ਫਿਰ ਪਾਛਾ ਪਛਤੋਹੀ ਜਿਨ ਤੁਮ ਸਿਰਜੇ ਸਿਰਜ ਸਵਾਰੇ ਤਿਸ ਧਿਆਵ ਦਿਨ ਰਹਿਣੇਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰ ਓਟ ਗਹੇਹੀ ਜਿਨ ਤੁਮ ਸਿਰਜੇ ਸਿਰਜ ਸਵਾਰੇ ਤਿਸ ਧਿਆਵ ਦਿਨ ਰਹਿਣੇਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤਿਗੁਰ ਓਟ ਗਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਇਹਨਾਂ ਵਡਿਆਈਆਂ ਦੇ ਮਾਲਕ ਸਤਿਗੁਰੂ गुरु रामदास पातशाह महाराज जी दे पवित्र अस्थान श्री हरिमंदर साहिब श्री दरबार साहिब जी दी यात्रा करदे आं। अमृत सरोवर दे इशनान करदे आं, अपने लोक परलोक दे सुख दाते सतगुरु छतर चवर तखत दे मालक सतगुरु धन धन श्री गुरु ग्रंथ साहिब पातशाह महाराज जी दे हजूर हाजरियां भरियां ने, दर्शन परसे हन, मनुखा जीवन दियां घड़ियां नूं सफला कीता है। हुण आप जी गुरद्वारा दीवान अस्थान मंजी साहब जो इत्थों दी निजमत मर्यादा है कि उस हरी दे मंदर विचों पोथी परमेश्वर के थान विचों जो आवाजा जो श्री मुख वाक अज सानू प्राप्त होया है उस दी विचार दा सो आपां गुरु दी हजूरी विच सज बैठे हाँ, अपनियां मन बिरतियां एकागर करो, रसना पवित्र कर दे एक बार, सारे उच्चारण करो जी सतनाम वाहे गुरु जी
सतनाम श्री वाहे गुरु साहिब जी सूरठ महला पंजवा पुत्र कलत्र लोक ग्रेह बनता माया सन बंदे ही।
राग सूरठ है, महला शरीर बाणी दे उच्चारण करता सतगुरु पंजवें पातशाह बाणी दे बोहित शहीदां दे सरताज धन धन गुरु अर्जन दे पिता महाराज हन। अरे पावन शब्द 609 अंग ते सुशोभित है। सतगुरु जी अज सानू मार्ग दर्शन बख्शदे ने क्योंकि सारी बाणी गुरु है ते साडा गुरु केवल ते केवल बाणी है, कोई मनुख नहीं है। मनुखा जामे विच गुरु साहिबाना ने खुद आप सानू शब्द गुरु सुरत तुन चेला दा सिद्धांत दिता है। ये बचन गुरुआं दे अपने ने कि भाई तुसी बाणी नू गुरु मनना है, बाणी नू मत्था टेकना है, बाणी दी परिक्रमा करनी है और हर दुख सुख दे विच गुरबाणी दा ही पाठ करना है। साढ़े जन्म होवे तावी जपजी साहिब पढ़िया जांदा है, उन्होंने असी गुड़ती कहीए क्योंकि एक बड़ी पुरानी परंपरा है कि जदों बच्चा जमदा ते उहदे मूंह दे विच कुछ पहला जिन्हों जिहड़ा पहली कोई चीज पाई जांदी उहनूं कहा जांदा सी गुड़ती, ते कोशिश कीती जांदी सी किसे वड्डे वडेरे दी कोई जूठी चीज भावें उह चमचे च शहद पा के ही है कि थोड़ा जिहा ताई खा लवे ते बाकी भतीजे दे मूंह च पा दिता जाए। उह फिर जदों वड्डा हो के भतीजा अपना सुभाव प्रगट करदा ते उह फिर माइयां कहिंदियां हुंदियां सी इहनूं ताई दी गुड़ती है। तो धर्म दे विच सच्चे पातशाह ने गुड़ती भी नाम दी दित्ती है, उत्थे भी जपजी साहिब दा पाठ करके ਅਸੀਂ ਉਹਨੂੰ ਬੜੇ ਅਦਬ ਸਨਮਾਨ ਨਾਲ ਸ਼ਬਦ ਦਿੰਦੇ ਹਾਂ ਕਿ ਬੱਚੇ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ, ਹੁੰਦੀ ਉਹ ਨਾਮ ਦੀ ਗੁੜਤੀ ਹੈ। ਕਿਉਂਕਿ ਅੰਮ੍ਰਿਤ ਦੀ ਵਿਧੀ ਸਾਡੇ ਵਿੱਚ ਸਿਰਫ ਇੱਕੋ ਹੀ ਹੈ, ਉਹ ਪੰਜ ਪਿਆਰੇ ਹੀ ਛਕਾ ਸਕਦੇ ਨੇ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹੀ ਛਕਾਇਆ ਜਾ ਸਕਦਾ ਹੈ। ਤੇ ਉਹਦੇ ਵਿੱਚ ਪ੍ਰਾਣੀ ਦਾ ਆਪ ਸ਼ਾਮਿਲ ਹੋਣਾ ਵੀ ਜ਼ਰੂਰੀ ਹੁੰਦਾ, ਉਹ ਬਾਲਕ ਰੂਪ ਵਿੱਚ ਨਹੀਂ ਹੋ ਸਕਦਾ। ਸੋ ਜਦੋਂ ਪ੍ਰਾਣੀ ਚੜ੍ਹਾਈ ਕਰਦਾ ਉੱਥੇ ਵੀ ਚਿਖਾ ਚਿਣਦਿਆਂ ਵੀ ਪਾਠ ਕੀਤਾ ਜਾਂਦਾ, ਚਿਖਾ ਨੂੰ ਅਗਨੀ ਵਿਖਾਉਣ ਤੋਂ ਬਾਅਦ ਵੀ ਪਾਠ ਕੀਤਾ ਜਾਂਦਾ, ਘਰ ਆ ਕੇ ਫਿਰ ਪਾਠ ਰੱਖਿਆ ਜਾਂਦਾ, ਅਰਦਾਸ ਵਾਲੇ ਦਿਨ ਉਸੇ ਹੀ ਬਾਣੀ ਦਾ ਫਿਰ ਪਾਠ ਕੀਰਤਨ ਫਿਰ ਕੀਤਾ ਜਾਂਦਾ। ਸੋ ਬਾਣੀ ਹੀ ਸਿੱਖ ਦੇ ਜੀਵਨ ਦਾ ਆਧਾਰ ਹੈ, ਬਾਣੀ 'ਤੇ ਹੀ ਆਧਾਰਿਤ ਸਾਰੀ ਸਿੱਖੀ ਹੈ, ਸਿੱਖ ਧਰਮ ਹੈ। ਤੋ ਸੱਚੇ ਪਾਤਸ਼ਾਹ ਅੱਜ ਵੀ ਸਾਨੂੰ ਮਾਰਗ ਦਰਸ਼ਨ ਬਖਸ਼ਦੇ ਨੇ ਕਿ ਜਦੋਂ ਬਾਣੀ ਹੀ ਗੁਰੂ ਹੈ ਅਤੇ ਗੁਰੂ ਕੇਵਲ ਅਤੇ ਕੇਵਲ ਬਾਣੀ ਹੈ, ਅਤੇ ਭਾਈ ਗੁਰਸਿੱਖੋ ਤੁਹਾਡੇ ਵਾਸਤੇ ਉਪਦੇਸ਼ ਇਹ ਹੈ ਕਿ ਰੇ ਨਰ ਕਾਹੇ ਪਪੋਰੋ ਦੇਹੀ, ਬੰਦਿਆ ਇਹਨੂੰ ਸਰੀਰ ਨੂੰ ਕਿਉਂ ਪਾਲਦਾ ਹੈ? ਤੁਸੀਂ ਵੇਖਿਆ ਹੀ ਹੋਣਾ ਤ੍ਰਿਗ ਤਿੰਨਾਂ ਦਾ ਜੀਵੇ ਆ, ਜੇ ਖਾਏ ਵਧਾਇਆ ਪੇਟ। ਬੜੇ ਸਾਰੇ ਲੋਕ ਨੇ ਸਾਡੇ ਵਿੱਚ, ਉਹਨਾਂ ਨੂੰ ਸਿਰਫ ਖਾਣਾ ਪੀਣਾ ਹੱਸਣਾ ਸੌਣਾ ਇਹ ਚਾਰ ਗੱਲਾਂ ਦਾ ਪਤਾ ਹੈ, ਵਿਸਰ ਗਿਆ ਹੈ ਮਰਨਾ। ਉਹਨਾਂ ਨੂੰ ਇਹ ਗੱਲ ਭੁੱਲੀ ਗਈ ਹੈ ਕਿ ਇਸ ਦੁਨੀਆਂ ਤੋਂ ਚਲੇ ਵੀ ਜਾਣਾ ਹੈ। ਉਹ ਫਿਰ ਕਹਿੰਦੇ ਵੀ ਇਹੀ ਨੇ ਵੀ ਖਾਓ ਪੀਓ ਐਸ਼ ਕਰੋ, ਉਹਨਾਂ ਦਾ ਸਲੋਗਨ ਵੀ ਇਹੀ ਰਹਿੰਦਾ। ਫਿਰ ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ, ਇਹ ਸਰੀਰ ਨੂੰ ਪਪੋਰੋ ਨਹੀਂ, ਪਾਲੋ ਨਹੀਂ, ਕੇਵਲ ਇਹਨੂੰ ਵਧਾ ਲੈਣਾ ਇਹਨੂੰ ਫੁਲਾ ਲੈਣਾ। ਸੱਚ ਇਹ ਹੈ ਕਿ ਊੜ ਜਾਏ ਗੋ ਧੂਮ ਬਾਦਰੋ ਇੱਕ ਭਾਜੋ ਰਾਮ ਸਨੇਹੀ, ਇਹ ਬਦਲਾਂ ਦੇ ਧੂੰਏ ਵਾਲਾ ਕੰਮ ਹੈ, ਇਹਨੇ ਇੱਕ ਦਿਨ ਖਤਮ ਹੋ ਜਾਣਾ। ਜੇ ਤੁਸੀਂ ਇਸ ਸਰੀਰ ਨੂੰ ਪਾ ਕੇ ਕੁਝ ਕਰ ਸਕਦੇ ਹੋ ਤਾਂ ਉਹ ਹੈ ਪਰਮੇਸ਼ਰ ਦੀ ਭਗਤੀ, ਪਰਮੇਸ਼ਰ ਦੀ ਬੰਦਗੀ। ਕਿਉਂਕਿ ਮਨੁੱਖ ਨੂੰ ਉਪਦੇਸ਼ ਵੀ ਇਹੋ ਹੀ ਹੈ ਕਿ ਆਇਓ ਸੁਣਨ ਪੜ੍ਹਨ ਕੋ ਬਾਣੀ। ਪਰ ਅਸੀਂ ਤਾਂ ਬੜੇ ਬੜੇ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਹੋਏ ਨੇ, ਬੜੇ ਬੜੇ ਵੱਡੇ ਅਸੀਂ ਪਲਾਨਿੰਗ ਜਿਹੜੇ ਨੇ ਉਹ ਬਣਾਏ ਹੋਏ ਨੇ, ਬੜੀਆਂ ਬੜੀਆਂ ਸਾਡੀਆਂ ਸਕੀਮਾਂ ਨੇ, ਅਸੀਂ ਖੁਦ ਉਹਦੇ ਪਲਾਨਿੰਗ ਕਰਨ ਵਾਲੇ, ਅਸੀਂ ਉਹਨਾਂ ਚੀਜ਼ਾਂ ਦੇ ਮੁਖੀਏ ਬਣ ਕੇ ਬੈਠੇ ਹੋਏ ਹਾਂ, ਇੱਦਾਂ ਕਰਾਂਗੇ ਉੱਦਾਂ ਕਰਾਂਗੇ। ਜਾਂ ਜਿਹੜੀ ਗੱਲ ਆਮ ਵਿਦਵਾਨ ਬਜ਼ੁਰਗ ਕਹਿੰਦੇ ਨੇ, ਕਹਿੰਦੇ ਭਾਈ ਬੰਦਾ 100 ਸਾਲ ਦਾ ਪ੍ਰਬੰਧ ਕਰਕੇ ਬੈਠਾ ਹੈ, ਭਰੋਸਾ ਇਹਨੂੰ 2 ਸੈਕਿੰਡ ਦਾ ਨਹੀਂ ਹੈ, ਮੁਨਿਆਦ ਇਹਦੀ 2 ਸੈਕਿੰਡ ਦੀ ਨਹੀਂ ਹੈ, ਪ੍ਰਬੰਧ ਇਹਦੇ ਕੋਲ 100 ਸਾਲ ਦਾ ਹੈ, ਬੜੀਆਂ ਲੰਬੀਆਂ ਸਕੀਮਾਂ ਨੇ ਇਹਦੀਆਂ। ਤੋ ਸੱਚੇ ਪਾਤਸ਼ਾਹ ਜੀ ਸਾਨੂੰ ਸੁਚੇਤ ਕਰਦੇ ਆ, ਸਮਝਾਉਂਦੇ ਨੇ ਕਿ ਇਸ ਸਾਰੇ ਕੁਝ ਦਾ ਆਧਾਰ ਕੀ ਹੈ, ਕਿਉਂ ਆਖਿਆ ਹੈ। ਇਸ ਕਰਕੇ ਕਿਉਂਕਿ ਇਸ ਸ਼ਬਦ ਦਾ ਆਰੰਭ ਇੱਥੋਂ ਹੈ ਕਿ ਪੁੱਤਰ ਕਲੱਤਰ ਲੋਕ ਗ੍ਰਹਿ ਬਨਤਾ, ਇੰਨੀਆਂ ਚੀਜ਼ਾਂ ਨੇ ਬੰਦੇ ਕੋਲ, ਪੁੱਤਰ ਹੈ ਜਿਹਨੂੰ ਆਪਾਂ ਸੰਤਾਨ ਕਹਿੰਦੇ ਹਾਂ, ਕਲੱਤਰ ਇਸਤਰੀ ਹੈ ਜਿਹਨੂੰ ਆਪਾਂ ਰਦੰਗਣੀ ਕਹਿੰਦੇ ਹਾਂ, ਲੋਕ ਜਿਹਨੂੰ ਆਪਾਂ ਸਮਾਜ ਕਹਿੰਦੇ ਹਾਂ, ਭਾਈਚਾਰਾ ਕਹਿੰਦੇ ਹਾਂ ਅਸੀਂ, ਗ੍ਰਹਿ ਉਹ ਘਰ ਜਿਹਦੇ ਬਾਹਰ ਅਸੀਂ ਆਪਣੀ ਨੇਮ ਪਲੇਟ ਲਾਉਂਦੇ ਹਾਂ ਵੀ ਇਹ ਤਾਂ ਮੇਰਾ ਘਰ ਹੈ ਜੀ। ਇਹ ਸਾਰਾ ਕੁਝ ਜਿਹੜਾ ਹੈ, ਪੁੱਤਰ ਕਲੱਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਧ ਇਹੀ, ਇੱਥੋਂ ਤੱਕ ਮਾਇਆ ਵੀ ਜਿਹੜੀ ਹੈ ਇਹ ਸਾਰਾ ਕੁਝ ਇਹ ਸਨੇਹ ਜਿਹੜਾ ਹੈ ਇੱਕ ਬੰਧਨ ਹੈ ਜਿਹਦੇ ਵਿੱਚ ਅਸੀਂ ਬੱਧੇ ਹੋਏ ਹਾਂ। ਭਾਵੇਂ ਉਹ ਸਾਡੀ ਪਤਨੀ ਹੋਵੇ, ਭਾਵੇਂ ਪੁੱਤਰ ਹੋਵੇ, ਭਾਵੇਂ ਧੀ ਹੋਵੇ, ਭਾਵੇਂ ਲੋਕ ਹੋਣ, ਭਾਵੇਂ ਘਰ ਹੋਵੇ, ਭਾਵੇਂ ਮਾਇਆ ਹੋਵੇ, ਇੱਕ ਬੰਧਨ ਬਣਾ ਕੇ ਅਸੀਂ ਬੈਠੇ ਹੋਏ ਹਾਂ ਔਰ ਇਹਦੇ ਵਿੱਚ ਹੀ ਅਸੀਂ ਮਸਤ ਵੀ ਹਾਂ। ਇਹਦੇ ਵਿੱਚ ਅਸੀਂ ਲੱਗੇ ਹੋਏ ਹਾਂ। ਹੁਣ ਇਹਨਾਂ ਸਾਰੀਆਂ ਚੀਜ਼ਾਂ ਦਾ ਨਾਂ ਲੈ ਕੇ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਸਾਨੂੰ ਸੁਚੇਤ ਕਰਦੇ ਨੇ। ਹਾਂਜੀ,
ਅੰਤ ਕੀ ਬਾਰ ਕੋ ਖਰਾ ਨਾ ਹੋਸੀ, ਸਭ ਮਿਥਿਆ ਅਸਨੇਹੀ।
ਅੰਤ ਕੀ ਬਾਰ ਕੋ ਖਰਾ ਨਾ ਹੋਸੀ, ਜਦੋਂ ਅੰਤ ਵੇਲਾ ਆਏਗਾ ਇਹਨਾਂ ਚੀਜ਼ਾਂ ਵਿੱਚੋਂ ਤੇਰੇ ਨਾਲ ਕਿਸੇ ਨੇ ਖੜਾ ਨਹੀਂ ਹੋਣਾ, ਕੋਈ ਚੀਜ਼ ਤੇਰੇ ਨਾਲ ਖੜੀ ਹੋਏਗੀ, ਘਰ ਖੜਾ ਹੋਏਗਾ, ਇਸਤਰੀ ਖੜੀ ਹੋਏਗੀ, ਪੁੱਤਰ ਖੜਾ ਹੋਏਗਾ, ਜਾਂ ਲੋਕ ਖੜੇ ਹੋਣਗੇ, ਜਾਂ ਇਹ ਮਾਇਆ ਜਿਹੜੀ ਹੈ ਤੇਰੇ ਕੰਮ ਆਏਗੀ। ਇਸ ਪਿਛਲੇ ਕੋਰੋਨੇ ਕਾਲ ਦੇ ਵਿੱਚ ਇਹੋ ਜਿਹੀਆਂ ਵੀਡੀਓ ਅਸੀਂ ਘਰਾਂ ਵਿੱਚ ਬੈਠ ਕੇ ਵੇਖੀਆਂ ਨੇ। ਮੈਂ ਕਈ ਵਾਰੀ ਸੱਚੇ ਪਾਤਸ਼ਾਹ ਦੀ ਉਹ ਜਿਹੜੀ ਬਾਣੀ ਦੀ ਪੰਗਤੀ ਹੈ ਕਿ ਕਲਯੁਗ ਊਤਮੋ ਜੁਗਾਂ ਮਾਹੇ, ਮੈਂ ਉਸਨੂੰ ਸਮਝਦਾ, ਉਸਨੂੰ ਵੇਖਦਾ ਹਾਂ ਕਿ ਜਿਹੜੀਆਂ ਚੀਜ਼ਾਂ ਸਮਝਾਇਆ ਸ਼ਾਇਦ ਅਸੀਂ ਨਾ ਸਮਝਦੇ। ਅੱਗੇ ਸੁਣਦੇ ਹੁੰਦੇ ਸੀ ਅਸੀਂ, ਪਰ ਹੁਣ ਤਾਂ ਅਸੀਂ ਵੀਡੀਓ ਵੇਖੀਆਂ ਨੇ ਕਿ ਇਸਤਰੀ ਹੌਸਪੀਟਲ ਗਈ ਹੈ, ਪਰ ਜਦੋਂ ਡਾਕਟਰਾਂ ਨੇ ਜਵਾਬ ਦੇ ਦਿੱਤਾ ਤਾਂ ਪੈਸੇ ਖਿਲਾਰਦੀ ਹੋਈ ਹੌਸਪੀਟਲ ਤੋਂ ਜਾ ਰਹੀ ਹੈ। ਬੰਦੇ ਨੂੰ ਜਦੋਂ ਜਵਾਬ ਮਿਲਦਾ ਤਾਂ ਬਾਜ਼ਾਰ ਵਿੱਚ ਖਲੋ ਕੇ ਪੈਸੇ ਸੁੱਟ ਰਹੇ ਹੈ। ਲੋਕ ਪੁੱਛਦੇ ਨੇ ਵੀ ਕਿਉਂ ਸੁੱਟ ਰਹੇ ਹੋ, ਕਹਿੰਦਾ ਕੀ ਕਰਨੇ ਨੇ, ਜੇ ਪੈਸੇ ਮੈਨੂੰ ਬਚਾ ਹੀ ਨਹੀਂ ਸਕਦੇ, ਜੇ ਪੈਸੇ ਮੇਰਾ ਇਲਾਜ ਨਹੀਂ ਕਰਾ ਸਕਦੇ, ਜੇ ਇਹਨਾਂ ਪੈਸਿਆਂ ਤੋਂ ਮੇਰੀ ਜ਼ਿੰਦਗੀ ਐਕਸਟੈਂਡ ਨਹੀਂ ਹੋ ਸਕਦੀ, ਨਹੀਂ ਵੱਧ ਸਕਦੀ, ਤਾਂ ਪੈਸੇ ਮੈਂ ਕਰਨੇ ਕੀ ਨੇ। ਇਹ ਵੀਡੀਓ ਤੁਸੀਂ ਅੱਖਾਂ ਨਾਲ ਵੇਖੀਆਂ ਨੇ, ਇਹ ਸਾਰਾ ਕੁਝ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ। ਔਰ ਤੁਸੀਂ ਇੱਕ ਮੇਰੀ ਬੇਨਤੀ ਧਿਆਨ ਨਾਲ ਸੁਣਨਾ, ਪਿਛਲੇ 2 ਸਾਲਾਂ ਵਿੱਚ ਲੋਕਾਂ ਦੇ ਅੰਦਰ ਜਿਹਨੂੰ ਚੈਰਿਟੀ ਕਹਿੰਦੇ ਹਾਂ ਨਾ ਅਸੀਂ, ਦਾਨ ਪੁੰਨ ਕਹਿੰਦੇ ਹਾਂ, ਧਰਮ ਕਰਮ ਕਹਿੰਦੇ ਹਾਂ, ਇਹ ਬਹੁਤ ਵੱਧ ਗਿਆ ਜੀ। ਹੁਣ ਲੋਕਾਂ ਨੂੰ ਸਮਝ ਆ ਗਈ ਵੀ ਪਤਾ ਨਹੀਂ ਕਦੋਂ ਮਰ ਜਾਣਾ ਹੈ। ਮੈਂ ਇਹ ਚੀਜ਼ ਮੈਂ ਤਾਂ ਕਹਿ ਰਿਹਾ ਕਿ ਮੈਂ ਡੋਨੇਸ਼ਨ ਨੂੰ ਵੇਖਦਾ ਕਿ ਡੋਨੇਸ਼ਨ ਕਿੰਨੀ ਵਧੀ ਹੈ। ਜਿਹੜੇ ਲੋਕ ਬਿਲਕੁਲ ਕੰਜੂਸੀ ਕਰਦੇ ਸੀ ਨਾ, ਹੁਣ ਉਹ ਵੀ ਕਹਿੰਦੇ ਨੇ ਨਹੀਂ ਸਾਨੂੰ ਰੱਬ ਦੇ ਨਾਂ 'ਤੇ ਕੱਢਣਾ ਚਾਹੀਦਾ, ਜੇ ਅਸੀਂ ਚਲੇ ਗਏ ਪਤਾ ਨਹੀਂ ਇਹਦਾ ਕੀ ਹੋਏਗਾ, ਕੌਣ ਇਹਦਾ ਇਹਦਾ ਕਿਸ ਕਿਵੇਂ ਇਸਤੇਮਾਲ ਕਰੇਗਾ। ਔਰ ਇਹੀ ਕਾਰਨ ਹੈ ਕਿ ਇਸ ਕੋਰੋਨੇ ਕਾਲ ਦੇ ਵਿੱਚ ਜਿੰਨਾ ਅਮੀਰ ਆਦਮੀ ਡਰਿਆ ਗਰੀਬ ਨਹੀਂ ਡਰਿਆ। ਔਰ ਮੈਂ ਦਿੱਲੀ ਵੇਖਿਆ ਕਿਸੇ ਝੁੱਗੀ ਝੌਂਪੜੀ 'ਚ ਕਰੋਨਾ ਨਹੀਂ ਗਿਆ, ਉੱਥੇ ਰਹਿਣ ਬਸੇਰੇ ਬਣੇ ਨੇ, ਕੋਈ ਰਹਿਣ ਬਸੇਰੇ 'ਚ ਕਰੋਨਾ ਨਹੀਂ ਗਿਆ। ਉਹਨਾਂ ਨੂੰ ਪਤਾ ਸੀ ਵੀ ਗੰਦੀਆਂ ਰਜਾਈਆਂ ਨੇ, ਗੰਦੇ ਕੱਪੜੇ ਨੇ ਇਹਨਾਂ ਦੇ, ਅਤੇ ਇਹਨਾਂ ਨੇ ਇਹਦੇ 'ਚ ਘੁੱਟ ਕੇ ਮੈਨੂੰ ਮਾਰ ਦੇਣਾ। ਉਹ ਜਦੋਂ ਵੀ ਗਿਆ ਪੌਸ਼ ਕਲੋਨੀ 'ਚ ਗਿਆ, ਉਹਨਾਂ ਨੂੰ ਪਤਾ ਸੀ ਵੀ ਇਹ ਸਾਨੂੰ ਮਦਾਨਤਾ ਲੈ ਕੇ ਜਾਣਗੇ, ਅਪੋਲੋ ਲੈ ਕੇ ਜਾਣਗੇ, 5-star ਹੋਟਲਾਂ ਵਰਗੇ ਹੌਸਪਿਟਲਾਂ ਦੇ ਵਿੱਚ ਇਹ ਸਾਨੂੰ ਉੱਥੇ ਜਾ ਕੇ ਆਕਸੀਜਨ ਦੇ ਨਾਲ ਸਾਡਾ ਇਲਾਜ ਕਰਨਗੇ। ਉਹ ਅਮੀਰਾਂ ਦੀਆਂ ਕਲੋਨੀਆਂ 'ਚ ਵੜਿਆ, ਗਰੀਬਾਂ ਦੀ ਕਲੋਨੀਆਂ 'ਚ ਗਿਆ ਹੀ ਨਹੀਂ। ਉਹ ਜਦੋਂ ਲੋਕਡਾਊਨ ਸੀਗਾ, ਜਦੋਂ ਕਰਫਿਊ ਸੀ, ਅਸੀਂ ਤਾਂ ਲੰਗਰ ਬਹੁਤ ਵੰਡਿਆ ਦਿੱਲੀ ਕਮੇਟੀ ਦੇ ਉਸ ਪ੍ਰਬੰਧ ਵਿੱਚ ਬੰਗਲਾ ਸਾਹਿਬ ਦੇ ਅਸਥਾਨ ਤੋਂ। ਬਹੁਤ ਸੱਚੇ ਪਾਤਸ਼ਾਹ ਨੇ ਆਪ ਸੰਗਤ ਦੀ ਬੜੀ ਸੇਵਾ ਹੋਈ, ਉਹਦੇ ਨਾਲ ਸਿੱਖੀ ਦਾ ਆਪ ਜੀ ਨੇ ਵੇਖਿਆ ਨਾਮ ਵੀ ਬਹੁਤ ਹੋਇਆ, ਦੁਨੀਆਂ ਨੂੰ ਪਤਾ ਲੱਗਿਆ ਵੀ ਸਿੱਖ ਅੱਤਵਾਦੀ ਨਹੀਂ ਹੁੰਦੇ, ਸਿੱਖ ਵੱਖਵਾਦੀ ਨਹੀਂ ਹੁੰਦੇ। ਕਿਉਂਕਿ ਅਮੂਮਨ ਸਰਕਾਰਾਂ ਸਾਨੂੰ ਇੱਦਾਂ ਹੀ ਪੇਸ਼ ਕਰਦੀਆਂ ਨੇ ਕਿ ਇਹ ਤਾਂ ਅਲੱਗਵਾਦੀ ਲੋਕ ਨੇ, ਪਰ ਉਦੋਂ ਲੋਕਾਂ ਨੂੰ ਪਤਾ ਲੱਗਾ ਕਿ ਨਹੀਂ, ਇਹ ਅਲੱਗਵਾਦੀ ਨਹੀਂ ਹੈਗੇ, ਇਹ ਤਾਂ ਮਸੀਹੇ ਨੇ, ਇਹ ਤਾਂ ਫਰਿਸ਼ਤੇ ਨੇ, ਇਹ ਤਾਂ ਦੇਵਤੇ ਨੇ। ਕਦੇ ਸਮਾਂ ਸੀ 1984 'ਚ ਪੱਗ ਵਾਲਾ ਲੱਭਦੇ ਸੀ ਵੀ ਸਾੜਨਾ, ਅਤੇ ਕਦੇ ਸਮਾਂ ਐਸਾ ਵੀ ਆਇਆ ਕਿ ਪੱਗ ਵਾਲੇ ਨੂੰ ਲੱਭਦੇ ਸੀ ਵੀ ਹੋ ਸਕਦਾ ਲੰਗਰ ਲੈ ਕੇ ਆਇਆ ਹੋਵੇ। ਹੁਣ ਉਹ ਉਸ ਸਮੇਂ ਅਸੀਂ ਵੇਖਦੇ ਸੀ ਵੀ ਜਿਹੜੇ ਪੁਲਿਸ ਵੀ ਆਉਂਦੀ ਸੀ ਪਰ ਇਹ ਮੰਗਣ ਵਾਲੇ ਲੋਕ ਜਿਹੜੇ ਗਰੀਬ ਲੋਕ ਜਿਹੜੇ ਉਹ ਉਦੋਂ ਵੀ ਪਟੜੀ 'ਤੇ ਸੜਕ 'ਤੇ ਬੈਠੇ ਹੁੰਦੇ ਸੀ ਜਦੋਂ ਕਿ ਬੰਦਾ ਘਰੋਂ ਨਹੀਂ ਸੀ ਬਾਹਰ ਨਿਕਲਦਾ ਵੀ ਮਰ ਜਾਂਗੇ ਬਾਹਰ ਤਾਂ ਕਰੋਨਾ ਹੈ ਅਤੇ ਕਰੋਨਾ ਉਹਨਾਂ ਦੇ ਨੇੜੇ ਤੇੜੇ ਨਹੀਂ ਗਿਆ ਕਿਤੇ ਤਾਂ ਉਸ ਵੇਲੇ ਮੈਂ ਵੇਖਿਆ ਕਿ ਫਿਰ ਲੋਕਾਂ ਨੂੰ ਸਮਝ ਆ ਗਈ ਕਿ ਨਹੀਂ ਸਾਨੂੰ ਲੋਕਾਂ ਦੇ ਨਾਲ ਸ਼ੇਅਰ ਕਰਨਾ ਚਾਹੀਦਾ ਵੇਖੋ ਸਾਨੂੰ ਇਹ ਤਿੰਨ ਗੱਲਾਂ ਨਹੀਂ ਸਮਝ ਆ ਰਹੀਆਂ ਪਹਿਲੀ ਕਿਰਤ ਕਰਨੀ ਆਪ ਜਿਹੜੀ ਪਪੋਰੋ ਦੇਹੀ ਹੈ ਅੱਜ ਇਹੋ ਹੀ ਹੈ ਜੇ ਆਪਾਂ ਕਿਰਤ ਕਰੀਏ ਤਾਂ ਸਰੀਰ ਵੀ ਠੀਕ ਰਹੇਗਾ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਮੇਰੀਆਂ ਮਾਵਾਂ ਬੈਠੀਆਂ ਨੇ ਕਿ ਪੁੱਤ ਵਿਆਹ ਲੈ ਨੂੰਹਾਂ ਆ ਗਈਆਂ ਹੁਣ ਆ ਕੇ ਕਿਸੇ ਨੇ ਪੁੱਛਿਆ ਵੀ ਸੁਣਾ ਬੇਬੇ ਕੀ ਹਾਲ ਹੈ ਬੇਬੇ ਕਹਿੰਦੀ ਮੌਜਾਂ ਲੱਗੀਆਂ ਨੇ ਮੈਂ ਤਾਂ ਹੁਣ ਕੰਮ ਧੰਦਾ ਛੱਡਤਾ ਮੰਜੀ 'ਤੇ ਬਹਿ ਗਈਆਂ ਬਾ ਪੱਕੀਆਂ ਪਕਾਈਆਂ ਆਉਂਦੀਆਂ ਨੇ ਤੁਸੀਂ ਕੀਮਾ ਕਰਨਾ ਮੈਨੂੰ 2 ਸਾਲਾਂ 'ਚ ਉਹ ਬੇਬੇ ਜਿਹੜੀ ਉਹ ਵਾਕਰ 'ਤੇ ਚੜ੍ਹ ਜਾਂਦੀ ਹੈ ਜਿਹੜੀ ਸਾਰੇ ਮਹੱਲੇ ਨੂੰ ਮਿਲਾਉਂਦੀ ਸੀ ਨਾ ਸਾਰੇ ਮਹੱਲੇ ਦਾ ਦੁੱਖ ਸੁੱਖ ਪੁੱਛਦੀ ਸੀ ਉਹ ਬਾਥਰੂਮ ਤੱਕ ਜਾਣ ਜੋਗੀ ਨਹੀਂ ਰਹਿੰਦੀ ਉਹ ਫਿਰ ਵਾਕਰ ਨਾਲ ਤੁਰਦੀ ਕਿਉਂਕਿ 2 ਮਹੀਨੇ ਹੋ ਗਏ ਮੰਜੀ 'ਤੇ ਬੈਠੀ ਨੂੰ ਉੱਠੀ ਨਹੀਂ ਗੋਡੇ ਵੀ ਜੁੜ ਗਏ ਲੱਤਾਂ ਵੀ ਖੜ ਗਈਆਂ ਅਤੇ ਖਾ ਖਾ ਕੇ ਪੇਟ ਵੀ ਵੱਧ ਗਿਆ ਨੋਵਾਂ ਦੇ ਹੱਥਾਂ ਦਾ ਹੁਣ ਇਹਨੂੰ ਕੀ ਕਹੋਗੇ ਇਹਨੂੰ ਤੁਸੀਂ ਸੁੱਖ ਕਹੋਗੇ ਇਹ ਸੁੱਖ ਨਹੀਂ ਹੈ ਇਹ ਤੁਹਾਡਾ ਆਪਣਾ ਸਹੇੜਿਆ ਹੋਇਆ ਦੁੱਖ ਹੈ ਅਤੇ ਜੇ ਕਿਤੇ ਉਦੋਂ ਵੀ ਕਿਹਾ ਜਾਂਦਾ ਵੀ ਧੀਓ ਮੇਰੀ ਉਹ ਧੀਓ ਤੁਸੀਂ ਆਪਣਾ ਕੰਮ ਕਰੋ ਪੁੱਤ ਮੇਰੇ ਹੱਥ ਪੈਰ ਚੱਲਦੇ ਨੇ ਸੋ ਇਸ ਕਰਕੇ ਸਰੀਰ ਨੂੰ ਨਿਕੰਮਾ ਕਰਨਾ ਹੈ ਅਤੇ ਕਿਰਤ ਛੱਡ ਦਿਓ ਅਤੇ ਮੈਂ ਤਾਂ ਇਸ ਤੋਂ ਅਗਲੀ ਵੀ ਗੱਲ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਮੈਂ ਬਹੁਤ ਵਾਰੀ ਕੀਤੀ ਹੈ ਮੈਂ ਐਲੇ ਸੀ ਲੋਸ ਐਂਜਲਸ ਅਤੇ ਮੈਂ ਉੱਥੇ ਸੀ ਵਰਮੋਂਟ ਜਿਹੜਾ ਉੱਥੇ ਸਭ ਤੋਂ ਪੁਰਾਣਾ ਗੁਰਦੁਆਰਾ ਹੈ ਉਹ ਤਕਰੀਬਨ 1960 ਵਿੱਚ ਬਣਿਆ ਡਾਕਟਰ ਮਰਵਾਹ ਨੇ ਬਣਾਇਆ ਅਤੇ ਜਾਣਾ ਸੀ ਮੈਂ ਲਿੰਕਰ ਸ਼ਿਮ ਕਥਾ ਵਾਸਤੇ ਸ਼ਾਮ ਦਾ ਟਾਈਮ ਹੋ ਗਿਆ ਅਤੇ ਟ੍ਰੈਫਿਕ ਬਹੁਤ ਤਾਂ ਮੈਂ ਜਿੱਥੇ ਮੈਂ ਠਹਿਰਿਆ ਸੀ ਉਹ ਕਹਿੰਦੇ ਵੀ ਗਿਆਨੀ ਜੀ ਹੁਣ ਤੁਹਾਡੀ ਕਥਾ ਨਹੀਂ ਹੋ ਸਕਦੀ ਕਿਉਂਕਿ ਉਹ ਲੈਣ ਆਉਣਗੇ ਅਤੇ ਅੱਧਾ ਪੌਣਾ ਘੰਟਾ ਉਹਨਾਂ ਨੂੰ ਲੱਗੇਗਾ ਅੱਧਾ ਪੌਣਾ ਘੰਟਾ ਮੁੜ ਕੇ ਤੁਹਾਨੂੰ ਜਾਂਦਿਆਂ ਲੱਗੇਗਾ ਅਤੇ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਜੀ ਤੁਸੀਂ ਬੰਦਾ ਭੇਜਿਆ ਕਹਿੰਦੇ ਜੀ ਨਹੀਂ ਤੁਸੀਂ ਬਾਹਰ ਨਿਕਲੋ ਬਾਹਰ ਨਾ ਗੱਡੀ ਆਈ ਹੈ ਤੁਹਾਨੂੰ ਟੈਕਸੀ ਲੈਣ ਮੈਂ ਬਾਹਰ ਨਿਕਲਿਆ ਅਤੇ ਇੱਕ ਅੰਗਰੇਜ਼ ਭੈਣ ਸੀ ਉਹ ਟੈਕਸੀ ਲੈ ਕੇ ਖਲੋਤੀ ਹੈ ਅਤੇ ਉਹਨੇ ਮੈਨੂੰ ਪੁੱਛਿਆ ਵੀ ਮਿਸਟਰ ਸਿੰਘ ਤੁਸੀਂ ਜਾਣਾ ਲਿੰਕਰ ਸ਼ਿਮ ਮੈਂ ਕਿਹਾ ਮੈਂ ਹਾਂ ਮੈਂ ਗੱਡੀ 'ਚ ਬਹਿ ਗਿਆ ਅਤੇ ਉਹਨੇ ਮੈਨੂੰ 1-2 ਸਵਾਲ ਪੁੱਛੇ ਵੀ ਤੁਸੀਂ ਇੰਡੀਆ ਤੋਂ ਆ ਇੱਥੋਂ ਆ ਅਤੇ ਮੈਂ ਦੱਸਿਆ ਉਹਨੂੰ ਕਿ ਮੈਂ ਆਪਣੀ ਕਮਿਊਨਿਟੀ ਦਾ ਪ੍ਰੀਚਰ ਹੈਗਾ ਅਤੇ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਸਿਸਟਰ ਤੁਸੀਂ ਫੁੱਲ ਟਾਈਮ ਜੋਬ ਕਰਦੇ ਹੋ ਇਹੀ ਕੰਮ ਆ ਤੁਹਾਡਾ ਕਹਿੰਦੀ ਨਹੀਂ ਮੈਂ ਨਰਸ ਹਾਂ ਮੈਂ ਹੋਸਪਿਟਲ 'ਚ ਜੋਬ ਕਰਦੀ ਹਾਂ ਪਰ 4 ਘੰਟੇ ਟੈਕਸੀ ਚਲਾਉਂਦੀ ਹਾਂ ਮੈਂ ਕਿਹਾ ਕਾਹਦੇ ਲਈ ਕਹਿੰਦੀ ਮੇਰੀ ਮਦਰ ਅਤੇ ਮੇਰੀ ਸਿਸਟਰ ਡਿਸੇਬਲ ਹੈ 4 ਘੰਟੇ ਮੈਂ ਉਹਨਾਂ ਲਈ ਕੰਮ ਕਰਦੀ ਹਾਂ ਜਿੰਨੇ ਪੈਸੇ ਹੋਣਗੇ ਮੈਂ ਉਹਨਾਂ ਨੂੰ ਦਿਆਂਗੀ ਅਤੇ ਜੇ ਕਿਤੇ ਹੁੰਦਾ ਇੰਡੀਆ ਅਤੇ ਫੇਸਬੁੱਕ 'ਤੇ ਫੋਟੋ ਪਾ ਦੇਣੀ ਸੀ ਵੀ ਆਹ ਬੰਦਾ ਬੈੱਡ 'ਤੇ ਪਿਆ ਹੈ ਆਹ ਅਕਾਊਂਟ ਨੰਬਰ ਹੈ ਅਤੇ ਸਾਧ ਸੰਗਤ ਜੀ ਇਹਨੂੰ ਬਚਾਉਣ ਲਈ ਪੈਸੇ ਪਾਓ ਇਹਦੇ 'ਚ ਅੱਜ ਇਹੀ ਕੰਮ ਸ਼ੁਰੂ ਹੋਇਆ ਮਤਲਬ ਮੈਂ ਦੁੱਖ ਨਾਲ ਕਹਿ ਸਕਦਾ ਇੱਥੇ ਬੈਠ ਕੇ ਕਿ ਉਹ ਬੰਦੇ ਜਿਨ੍ਹਾਂ ਨੇ ਸਾਰੀ ਉਮਰ ਪੈਸੇ ਕਮਾਏ ਨੇ ਮੇਰੀ ਸ਼੍ਰੇਣੀ 'ਚ ਵੀ ਅਗਰ ਉਹਨਾਂ ਨੂੰ ਵੀ ਮਾੜੀ ਜਿਹੀ ਢਿੱਡ ਪੀੜ ਹੋ ਗਈ ਤਾਂ ਉਹਨਾਂ ਵੀ ਅਕਾਊਂਟ ਨੰਬਰ ਪਾ ਦਿੱਤਾ ਵੀ ਮੇਰੇ ਅਕਾਊਂਟ 'ਚ ਪੈਸੇ ਪਾ ਦਿਓ ਮੇਰੀ ਢਿੱਡ ਪੀੜ ਹੋ ਰਹੀ ਹੈ ਹੱਦ ਹੋ ਗਈ ਕੋਈ ਭੈਣ ਭਰਾ ਨਹੀਂ ਬੱਚਾ ਜਿਹੜਾ ਕੰਮ ਕਰਕੇ ਤੇਰਾ ਇਲਾਜ ਕਰਾ ਸਕੇ ਅਸੀਂ ਇਹਨੂੰ ਚੈਰਿਟੀ ਕਹਿੰਦੇ ਹਾਂ ਅਸੀਂ ਅੱਛਾ ਮੇਰੀ ਗੱਲ ਤਾਂ ਗੁੱਸਾ ਵੀ ਲੱਗਣਾ ਕਈਆਂ ਨੂੰ ਅਸੀਂ ਇਹਨੂੰ ਇਨਕਰੇਜ ਕਰਦੇ ਹਾਂ ਨਹੀਂ ਜੀ ਇੱਥੇ ਬੜੀ ਹੈਲਪ ਹੋ ਰਹੀ ਹੈਲਪ ਨਹੀਂ ਹੋ ਰਹੀ ਸਾਡਾ ਖੂਨ ਚਿੱਟਾ ਹੋ ਰਿਹਾ ਆ ਜਿਹੜੀ ਗੁਰਬਾਣੀ ਦੀ ਅੱਜ ਪਾਠ ਹੈ ਨਾ ਜਿਹੜਾ ਉਪਦੇਸ਼ ਹੈ ਸਾਡਾ ਖੂਨ ਚਿੱਟਾ ਹੋ ਰਿਹਾ ਕਿ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਨਹੀਂ ਬਚਿਆ ਜਿਹੜਾ ਇਹ ਕਵੇ ਵੀ ਮੈਂ ਤੇਰਾ ਇਲਾਜ ਕਰਾਵਾਂਗਾ ਬਈ ਮੈਂ ਤੈਨੂੰ ਸੰਭਾਲਾਂਗਾ ਬਈ ਤੂੰ ਦੁਨੀਆਂ ਤੋਂ ਪੈਸੇ ਮੰਗ ਕੇ ਕਿਉਂ ਜੀਵੇਂਗਾ ਅਸੀਂ ਮਰ ਗਏ ਹਾਂ ਨਹੀਂ ਅਸੀਂ ਸਿਰਫ ਜਿਉਂਦੇ ਹਾਂ ਜੇ ਉਹਦੇ ਕੋਲ ਪੈਸੇ ਹੈਗੇ ਦਿੱਤੇ ਅਤੇ ਜਦੋਂ ਉਹਦੇ ਕੋਲ ਨਹੀਂ ਹੈਗੇ ਤਾਂ ਅਸੀਂ ਤਾਂ ਮਰ ਗਏ ਅਸੀਂ ਤਾਂ ਮੁੜ ਕੇ ਮੰਗ ਕੇ ਤਾਂ ਤੈਨੂੰ ਪਾਲ ਸਕਦੇ ਹਾਂ ਪਰ ਆਪਣੇ ਕੋਲੋਂ ਦੇ ਕੇ ਨਹੀਂ ਪਾਲ ਸਕਦੇ ਆਪਾਂ ਕਿੱਥੇ ਚਲੇ ਗਏ ਆਪਾਂ ਕਿਹੜੀ ਕਿਹੜੀ ਧਰਮ ਨੂੰ ਮੰਨਦੇ ਹਾਂ ਕਿਹੜਾ ਉਪਦੇਸ਼ ਕਮਾਉਂਦੇ ਹਾਂ ਕਿਹੜੀ ਗੁਰਬਾਣੀ ਸਾਡਾ ਗੁਰੂ ਹੈ ਕਿਹੜੇ ਸਿਧਾਂਤ ਪ੍ਰਿੰਸੀਪਲ ਜਿਹੜੇ ਜਿਹੜੇ ਅਸੀਂ ਜੀਵਨ ਵਿੱਚ ਅਪਣਾਏ ਹੋਏ ਨੇ। ਵੇਖੋ ਜ਼ਮੀਨ ਦਾ ਪਾਣੀ ਥੱਲੇ ਚਲਾ ਗਿਆ, ਧਰਤੀ ਬੰਜਰ ਹੋਣ ਲੱਗੀ ਹੈ, ਸਾਡੀ ਜਵਾਨੀ ਦੇ ਵਿੱਚ ਨਸ਼ਿਆਂ ਨੇ ਇੰਨੀ ਭਰਮਾਰ ਕਰ ਦਿੱਤੀ ਹੈ, ਜੋ ਕੁਝ ਸਾਡੇ ਕੋਲ ਬਚ ਰਿਹਾ ਉਹ ਇੱਥੋਂ ਬਾਹਰ ਭੱਜ ਕੇ ਜਾ ਰਿਹਾ। ਦਿਨ ਰਾਤ ਅਸੀਂ ਬੰਗਲਾ ਸਾਹਿਬ ਬੈਠੇ ਹੀ ਅਰਦਾਸਾਂ ਕਰਦੇ ਹਾਂ, ਇੱਕ ਫਾਈਲ ਪਿੱਛੋਂ ਤੁਰੀ ਆਉਂਦੀ ਹੈ, ਇਹ ਕੈਨੇਡਾ ਦਾ ਵੀਜ਼ਾ, ਦੂਜੀ ਫਾਈਲ ਆਉਂਦੀ ਆਸਟ੍ਰੇਲੀਆ ਦਾ ਵੀਜ਼ਾ, ਤੀਜੀ ਫਾਈਲ ਆਉਂਦੀ ਅਮਰੀਕਾ ਦਾ ਵੀਜ਼ਾ। ਆਪਾਂ ਕਿਹੜੀਆਂ ਗੱਲਾਂ ਕਰਦੇ ਹਾਂ? ਗੱਲਾਂ ਅਸੀਂ ਰਾਜ ਕਰੇਗਾ ਖਾਲਸਾ ਦੀਆਂ ਕਰਦੇ ਹਾਂ। ਖੂਨ ਸਾਡਾ ਚਿੱਟਾ ਹੋ ਚੁੱਕਿਆ ਹੈ, ਅਸੀਂ ਰਿਸ਼ਤੇਦਾਰਾਂ ਦੀਆਂ ਜ਼ਮੀਨਾਂ ਝੂਠੇ ਗਵਾਹ ਖੜੇ ਕਰਕੇ ਆਪਣੇ ਨਾਂ ਕਰਾਈ ਜਾ ਰਹੇ। ਕੋਈ ਕਿਸੇ ਰਿਸ਼ਤੇਦਾਰ ਦੀ ਬਾਂਹ ਫੜਨ ਜੋਗਾ ਨਹੀਂ ਹੈ, ਕੋਈ ਕਿਸੇ ਦੇ ਮੂੰਹ 'ਚ ਪਾਣੀ ਪਾਉਣ ਜੋਗਾ ਨਹੀਂ ਹੈ। ਅਸੀਂ ਅੰਗਰੇਜ਼ਾਂ ਨੂੰ ਕਹਿੰਦੇ ਹਾਂ ਜੀ ਉਹ ਤਾਂ ਜੀ ਚਰਚ ਨਹੀਂ ਜਾਂਦੇ ਜੀ, ਉਹ ਤਾਂ ਬੀਅਰ ਪੀਂਦੇ ਨੇ ਜੀ। ਮੈਂ ਕਹਿੰਦਾ ਉਹਨਾਂ ਦੀਆਂ ਬੁਰਾਈਆਂ ਸਾਨੂੰ ਪਤਾ ਹੈ, ਸਾਨੂੰ ਉਹਨਾਂ ਦੀਆਂ ਛਾਈਆਂ ਕਿਉਂ ਨਹੀਂ ਪਤਾ? ਜੇ ਇੱਕ ਬੱਚੀ, ਇੱਕ ਧੀ ਆਪਣੀ ਮਾਂ ਔਰ ਆਪਣੀ ਭੈਣ ਦਾ ਇਲਾਜ ਕਰਾ ਸਕਦੀ ਹੈ ਤਾਂ ਦੱਸੋ ਕਿਹਦੇ ਭੈਣ ਭਰਾ ਦੁਨੀਆਂ ਤੋਂ ਮਰ ਗਏ ਨੇ ਜੀ? ਅਤੇ ਜਿਹਦਾ ਕੋਈ ਵੀ ਨਹੀਂ ਹੈਗਾ ਉਹਦੇ ਲਈ ਪਿੰਗਲਵਾੜਾ ਹੈਗਾ? ਉਸ ਭਗਤ ਪੂਰਨ ਸਿੰਘ ਨੂੰ ਨਮਸਕਾਰ ਕਰਨੀ ਚਾਹੀਦੀ ਹੈ, ਫਿਰ ਉਹਨੂੰ ਉੱਥੇ ਛੱਡੋ। ਤੁਸੀਂ ਕਾਹਨੂੰ ਕਾਊਂਟ ਖੁਲਾ ਕੇ ਬਹਿ ਗਏ ਹੋ ਬਈ? ਅਸੀਂ ਗਲਤ ਪਾਸੇ ਤੁਰ ਪਏ ਹਾਂ, ਅਸੀਂ ਆਮ ਲੋਕਾਂ ਨੂੰ ਇਸ ਰਸਤੇ ਪਾ ਦਿੱਤਾ ਹੈ ਵੀ ਜਿਹਨੂੰ ਤਕਲੀਫ ਹੁੰਦੀ ਉਹੀ ਸਵੇਰੇ ਫੇਸਬੁੱਕ 'ਤੇ ਚੜ੍ਹ ਜਾਂਦਾ ਹੈ। ਨਹੀਂ, ਅਸੀਂ ਜ਼ਿੰਮੇਵਾਰੀ ਆਇਦ ਕਰੀਏ, ਉਹ ਭੈਣ ਭਰਾ ਅਖਵਾਉਣ ਵਾਲੇ ਹੋ, ਮਾਂ ਪਿਓ ਅਖਵਾਉਣ ਵਾਲੇ ਹੋ, ਰਿਸ਼ਤੇਦਾਰ ਅਖਵਾਉਣ ਵਾਲੇ ਹੋ, ਪਿੰਡ ਵਾਲੇ ਹੋ, ਅਗਰ ਤੁਸੀਂ ਸਾਰੇ ਪਿੰਡ ਦੇ ਬੰਦੇ ਰਲ ਕੇ, ਇੱਕ ਪਿੰਡ ਦਾ ਬੰਦਾ ਬਿਮਾਰ ਨਹੀਂ ਸਾਂਭ ਸਕਦੇ ਤਾਂ ਤੁਸੀਂ ਕਿਸ ਕੰਮ ਦੇ ਹੈਗੇ ਹੋ? ਤੁਸੀਂ ਤੁਹਾਡਾ ਧਰਤੀ 'ਤੇ ਤੁਸੀਂ ਬੋਝ ਨਹੀਂ ਤੋਰ ਕੀ ਹੋ? ਤੁਸੀਂ ਉਸ ਪਿੰਡ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਨਹੀਂ ਭਾਈ, ਅਸੀਂ ਬੈਠੇ ਹਾਂ ਨਾ ਕਿ ਅਸੀਂ ਆਪਣੇ ਇੱਕ ਬੰਦੇ ਦਾ ਪਿੰਡ ਦਾ ਆਪਣੇ ਦਾ ਇਲਾਜ ਨਹੀਂ ਕਰਾ ਸਕਦੇ? ਅਸੀਂ ਇਹ ਸਮਾਜ ਦੀ ਸ਼ਾਹੀ ਨਹੀਂ ਹੈ। ਠੀਕ ਹੈ, ਉਹ ਜਿਹੜੇ ਵੀਰ ਹੈਲਪ ਕਰਦੇ ਨੇ, ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿਣਾ ਚਾਹੁੰਦਾ, ਇਹ ਉਹਨਾਂ ਦਾ ਤਰਸ ਦਾ ਪੱਖ ਹੈ, ਉਹਨਾਂ ਦਾ ਸੇਵਾ ਦਾ ਪੱਖ ਹੈ, ਪਰ ਜ਼ਿੰਮੇਵਾਰੀ ਦਾ ਪੱਖ ਵਿੱਚੋਂ ਖਤਮ ਨਾ ਕਰੋ। ਪਹਿਲਾਂ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਜਿਹੜੇ ਉਹਨਾਂ ਦੇ ਗੁਆਂਢ 'ਚ ਰਹਿੰਦੇ ਨੇ, ਜਿਹੜੇ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਨੇ, ਉਹਨਾਂ 'ਤੇ ਜ਼ਿੰਮੇਵਾਰੀ ਆਇਦ ਕਰੋ। ਜਿਹੜੀ ਚੈਰਿਟੀ ਹੈ ਇਹ ਫਰੋਮ ਹੋਮ ਹੈ, ਆਪਣੇ ਘਰੋਂ ਸੇਵਾ ਸ਼ੁਰੂ ਕਰੋ। ਜੇ ਤੁਸੀਂ ਆਪਣੇ ਘਰ ਦੇ ਨੌਕਰਾਂ ਨੂੰ ਸੰਭਾਲ ਲਓ, ਤੁਸੀਂ ਆਪਣੇ ਘਰ ਦੇ ਜੀਆਂ ਨੂੰ ਸੰਭਾਲ ਲਓ, ਸੰਸਾਰ ਆਪੇ ਸੰਭਾਲਿਆ ਜਾਏਗਾ। ਅਤੇ ਨਤੀਜਾ ਕੀ ਹੈ? ਨਤੀਜਾ ਇਹ ਵੀ ਬੇਬੇ ਬਾਪੂ ਨੂੰ ਗੁਆਂਢੀ ਚਾਹ ਪਾਣੀ ਪਿਆਉਂਦੇ ਨੇ ਅਤੇ ਮੁੰਡਾ ਜਾ ਕੇ ਜੋੜਾ ਘਰ ਦੀ ਸੇਵਾ ਕਰਦਾ ਗੁਰਦੁਆਰੇ 'ਚ। ਇਹ ਕੀ ਹੈ? ਇਹ ਧਰਮ ਹੈ? ਧਰਮ ਇਹ ਨਹੀਂ ਹੈ। ਧਰਮ ਇਹ ਹੈ ਕਿ ਜੇ ਘਰ ਬਜ਼ੁਰਗ ਮਾਂ ਬਾਪ ਹੈਗੇ ਨੇ ਤਾਂ ਪਹਿਲਾਂ ਉਹਨਾਂ ਨੂੰ ਟਾਈਮ ਦਿਓ, ਜੇ ਬਚੇ ਤਾਂ ਜਾ ਕੇ ਜੋੜਾ ਘਰ ਦੀ ਸੇਵਾ ਕਰ ਲਓ। ਜੋੜਾ ਘਰ ਦੀ ਸੇਵਾ ਤਾਂ ਤੁਸੀਂ ਇਹਨਾਂ ਦੇ ਜਾਣ ਤੋਂ ਬਾਅਦ ਵੀ ਕਰ ਲਓਗੇ, ਪਰ ਇਹਨਾਂ ਦੇ ਜਾਣ ਤੋਂ ਬਾਅਦ ਮਾਂ ਬਾਪ ਦੀ ਸੇਵਾ ਨਹੀਂ ਜੇ ਮਿਲਣੀ, ਇਕੱਲੀ ਜੋੜਿਆਂ ਦੀ ਰਹਿ ਜਾਣੀ ਜੇ ਤੁਹਾਡੇ ਕੋਲ। ਇਹਦਾ ਅਰਥ ਇਹ ਨਹੀਂ ਹੈ ਕਿ ਜੇ ਸਾਰੇ ਮਰ ਜਾਣਗੇ, ਨਹੀਂ ਤੁਹਾਡੇ ਨਾਲ ਖੜੇ ਹੋਣਗੇ, ਤਾਂ ਤੁਸੀਂ ਆਪਣਾ ਖੂਨ ਚਿੱਟਾ ਕਰ ਲਓ। ਖੂਨ ਚਿੱਟਾ ਨਹੀਂ ਕਰੋ। ਇਹਦਾ ਅਰਥ ਇਹ ਨਹੀਂ ਹੈ ਕਿ ਤੁਸੀਂ ਰਿਸ਼ਤੇ ਛੱਡ ਦਿਓ, ਰਿਸ਼ਤੇ ਛੱਡੋ ਨਹੀਂ। ਗੱਲ ਸਿਰਫ ਇੰਨੀ, ਮੈਂ ਫਿਰ ਬੇਨਤੀ ਕਰਾਂ, ਸਾਡੇ 'ਤੇ ਦੋ ਚੀਜ਼ਾਂ ਭਾਰੂ ਨੇ। ਜੇ ਤਾਂ ਸਾਡੇ 'ਤੇ ਮੋਹ ਮਮਤਾ ਭਾਰੂ ਹੁੰਦੀ ਹੈ ਤਾਂ ਅਸੀਂ ਗੁਰਦੁਆਰੇ ਦੀਆਂ ਚੀਜ਼ਾਂ ਚੁੱਕ ਕੇ ਘਰ ਲੈ ਜਾਂਦੇ ਹਾਂ ਜਾਂ ਆਪਣਿਆਂ ਨੂੰ ਦੇ ਦਿੰਦੇ ਹਾਂ, ਅਤੇ ਜਦੋਂ ਅਸੀਂ ਘਰਦਿਆਂ ਨਾਲ ਵਿਗੜ ਜਾਂਦੇ ਹਾਂ, ਨਫ਼ਰਤ ਆ ਜਾਂਦੀ ਹੈ, ਤਾਂ ਘਰਦਿਆਂ ਦੀਆਂ ਚੀਜ਼ਾਂ ਚੁੱਕ ਕੇ ਗੁਰਦੁਆਰੇ ਦਾਨ ਕਰ ਦਿੰਦੇ ਹਾਂ। ਕਿ ਤੁਹਾਡੇ ਬਾਬੇ ਨਾਨਕ ਨੇ ਇੱਦਾਂ ਕੀਤਾ ਸੀ? ਕਿ ਬਾਬੇ ਸ਼੍ਰੀ ਚੰਦ ਜੀ ਦੀ, ਬਾਬੇ ਲਖਮੀ ਦਾਸ ਦੀ ਕੋਈ ਇੱਕ ਵੀ ਚੀਜ਼ ਭਾਈ ਲੈਣੇ ਨੂੰ ਦਿੱਤੀ ਉਹਨਾਂ ਨੇ? ਦੱਸੋ, ਹਵੇਲੀ ਦਿੱਤੀ ਹੋਵੇ, ਜ਼ਮੀਨ ਦਿੱਤੀ ਹੋਵੇ, ਕੋਈ ਮੰਜਾ ਬਿਸਤਰਾ ਦਿੱਤਾ ਹੋਵੇ? ਨਹੀਂ ਦਿੱਤਾ। ਪੁੱਤਰਾਂ ਦੀ ਚੀਜ਼ ਪੁੱਤਰਾਂ ਨੂੰ ਦਿੱਤੀ, ਅਤੇ ਜਿਹੜੀ ਸੇਵਕ ਦੀ ਵਸਤੂ ਹੈ ਸੇਵਕ ਨੂੰ ਦਿੱਤੀ। ਇਹ ਸੇਵਕ ਦੀ ਵਸਤੂ ਸੀ ਜਿਹੜੀ ਭਾਈ ਲੈਣੇ ਦੀ ਝੋਲੀ ਵਿੱਚ ਪਾਈ ਹੈ, ਉਸ ਜਸਟਿਸ ਨੂੰ ਆਪਣੇ ਘਰ ਲੈ ਕੇ ਆਈ ਹੈ। ਅੱਜ ਸਤਿਗੁਰੂ ਸਮਝਾਉਂਦੇ ਨੇ ਕਿ ਵੇਖ ਭਾਈ, ਪੁੱਤਰ ਕਲੱਤਰ ਲੋਕ ਗ੍ਰਹਿ ਬਨਤਾ ਮਾਇਆ, ਇਹ ਜਿੰਨੇ ਸੰਬੰਧ ਨੇ। ਹਾਂਜੀ,
ਅੰਤ ਕੀ ਬਾਰ ਕੋ ਖਰਾ ਨਾ ਹੋਸੀ, ਸਭ ਮਿਥਿਆ ਅਸਨੇਹੀ,
ਇਹਨਾਂ ਨੇ ਤੇਰੇ ਨਾਲ ਖੜੇ ਨਹੀਂ ਹੋਣਾ, ਇਹ ਝੂਠਾ ਪਿਆਰ ਹੈ। ਫਿਰ ਮਹਾਰਾਜ ਕੀ ਕਰੀਏ, ਜੋਗੀ ਬਣ ਜਾਈਏ, ਪਹਾੜਾਂ ਵਿੱਚ ਚਲੇ ਜਾਈਏ, ਘਰ ਬਾਰ ਛੱਡ ਦਈਏ, ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਜਾਈਏ। ਸਤਿਗੁਰੂ ਕਹਿੰਦੇ ਨੇ ਨਹੀਂ, ਨਾ ਇਹ ਕੰਮ ਨਹੀਂ ਕਰਨਾ। ਪਰ ਇਹ ਜਾਣਦਿਆਂ ਹੋਇਆਂ ਇਹਦੇ ਤੋਂ ਕੀ ਸਿੱਖਣਾ ਹੈ, ਇਹਦੇ ਤੋਂ ਇਹ ਸਿੱਖਣਾ ਹੈ ਕਿ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਇਹਦਾ ਅਰਥ ਸਿਰਫ ਇੰਨਾ ਹੈ ਕਿ ਬੱਚਿਆਂ ਨੂੰ ਪਾਲਦਿਆਂ, ਭਰਾਵਾਂ ਦੇ ਨਾਲ ਆਪਣੇ ਫਰਜ਼ ਨਿਭਾਉਂਦਿਆਂ, ਮਾਂ ਬਾਪ ਦੀ ਸੇਵਾ ਕਰਦਿਆਂ ਧਰਮ ਨਾ ਗਵਾਇਓ। ਇਹ ਤੁਹਾਡਾ ਵੱਖਰਾ ਧਰਮ ਹੈ, ਜਿਹੜਾ ਬੱਚਿਆਂ ਦੇ ਪ੍ਰਤੀ ਧਰਮ ਹੈ ਇਹ ਤੁਹਾਡਾ ਵੱਖਰਾ ਧਰਮ ਹੈ, ਜਿਹੜਾ ਮਾਂ ਪਿਓ ਦੇ ਪ੍ਰਤੀ ਧਰਮ ਹੈ ਉਹ ਵੱਖਰਾ ਧਰਮ ਹੈ, ਜਿਹੜਾ ਪੰਥ ਦੇ ਪ੍ਰਤੀ ਹੈ, ਕੌਮ ਦੇ ਪ੍ਰਤੀ, ਉਹ ਤੁਹਾਡਾ ਵੱਖਰਾ ਧਰਮ ਹੈ। ਇਹਨਾਂ ਸਾਰਿਆਂ ਨੂੰ ਮਿਕਸ ਨਾ ਕਰੋ। ਅਸੀਂ ਕੀ ਕਰਦੇ, ਸਾਡਾ ਕੰਮ ਉਲਾਰੂ ਹੈ, ਕਦੇ ਇੱਧਰ ਗਏ ਤੇ ਐ ਚਲੇ ਗਏ, ਇੱਧਰ ਨੂੰ ਗਏ ਤੇ ਮੁੜ ਕੇ ਇਹਨੂੰ ਚਲੇ ਗਏ। ਸਾਨੂੰ ਉਹ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਚਾਹੀਦਾ। ਇਹ ਜਾਣਦਿਆਂ ਵੀ ਹੋਇਆ ਕਿ ਪੁੱਤਰਾਂ ਨੇ ਮੇਰੇ ਨਾਲ ਨਹੀਂ ਖੜੇ ਹੋਣਾ, ਪੁੱਤਰਾਂ ਨੂੰ ਪੜ੍ਹਾਓ ਜ਼ਰੂਰ, ਪੁੱਤਰਾਂ ਨੂੰ ਆਪਣੇ ਥਾਂ ਤੇ ਸਟੈਂਡ ਕਰੋ। ਡਾਕਟਰ ਦਰਸ਼ਨ ਸਿੰਘ ਹੁੰਦੇ ਸੀ, ਇੱਕ ਤਾਂ ਹੁਣ ਪੂਰੇ ਹੋਏ ਨੇ, ਇੱਕ ਬੜੇ ਪੁਰਾਣੇ ਟਾਈਮ 'ਚ ਪੂਰੇ ਹੋਏ ਨੇ, ਇਹ ਗੱਲ 93-94 ਦੀ ਹੈ। ਉਦੋਂ ਉਹਨਾਂ ਨੇ ਗੱਲ ਸੁਣਾਈ ਸੀ ਕਿ ਇੱਕ ਮੁਸਲਮਾਨ ਯੂਨੀਵਰਸਿਟੀ ਦੇ VC ਨੇ, ਵਾਈਸ ਚਾਂਸਲਰ ਨੇ, ਸਭ ਕੁਝ ਆਪਣਾ ਉਸ ਯੂਨੀਵਰਸਿਟੀ ਨੂੰ ਦੇ ਦਿੱਤਾ ਜਿਹੜੀ ਯੂਨੀਵਰਸਿਟੀ ਦੇ ਉਹ VC ਸੀ। ਬੜੇ ਵੱਡੇ ਸਕਾਲਰ ਸੀਗੇ, ਦੁਨੀਆਂ ਦੇ ਇੰਟਰਫੇਥ ਵਿੱਚ ਜਾਂਦੇ ਸੀਗੇ, ਦੁਨੀਆਂ ਦੇ ਵਿੱਚ ਇੱਕ ਉਦਾਹਰਣ ਸੀ ਇਹ 93-94 ਦੇ ਵਿੱਚ, ਵੀ ਕਿਸੇ VC ਨੇ ਇੱਦਾਂ ਵੀ ਕੀਤਾ। ਅਤੇ ਲੋਕਾਂ ਨੇ ਪੁੱਛਿਆ ਉਹਨਾਂ ਨੂੰ ਵੀ ਡਾਕਟਰ ਸਾਹਿਬ ਇਹ ਕੀ ਕੀਤਾ ਤੁਸੀਂ, ਉਹ ਕਹਿੰਦੇ ਮੈਂ ਬਿਲਕੁਲ ਠੀਕ ਕੀਤਾ, ਮੈਂ ਆਪਣੇ ਫਰਜ਼ ਨਿਭਾਏ ਨੇ, ਮੈਂ ਆਪਣੀਆਂ ਧੀਆਂ ਨੂੰ ਬੱਚਿਆਂ ਨੂੰ ਬਹੁਤ ਅੱਛੀ ਐਜੂਕੇਸ਼ਨ ਦਿੱਤੀ ਹੈ, ਬਹੁਤ ਵਧੀਆ ਪੜ੍ਹਾਇਆ, ਅਤੇ ਹੁਣ ਮੈਂ ਨਹੀਂ ਚਾਹੁੰਦਾ ਅਤੇ ਨਾ ਹੀ ਮੈਂ ਮਹਿਸੂਸ ਕਰਦਾ ਵੀ ਉਹਨਾਂ ਨੂੰ ਮੇਰੀ ਕਿਸੇ ਧਨ ਸੰਪਤੀ ਦੀ ਲੋੜ ਹੈ। ਹੁਣ ਇਹ ਗੱਲ ਕਿ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈਗੀ, ਜਾਂ ਕਿ ਦੂਜੇ ਧਰਮਾਂ ਦੇ ਧਰਮ ਗ੍ਰੰਥਾਂ 'ਚ ਨਹੀਂ ਹੈਗੀ, ਉਹ ਵੀ ਕਹਿੰਦੇ ਨੇ ਕਿ ਪੂਤ ਸਪੂਤ ਕਾਹੇ ਧਨ ਸੰਚੀਏ, ਕਹਿੰਦੇ ਜੇ ਤੁਹਾਡੇ ਬੱਚੇ ਲਾਇਕ ਨੇ ਤਾਂ ਤੁਸੀਂ ਪੈਸੇ ਕੀ ਕਰਨੇ ਨੇ, ਇਕੱਠੇ ਕਰਕੇ ਆਪੇ ਕਮਾ ਲੈਣਗੇ। ਅਗਲੀ ਗੱਲ, ਪੂਤ ਕਪੂਤ ਕਾਹੇ ਧਨ ਸੰਚੀਏ, ਅਤੇ ਜੇ ਤੁਹਾਡੇ ਬੱਚੇ ਸ਼ਰਾਬੀ ਕਵਾਬੀ ਨੇ ਤਾਂ ਫਿਰ ਪੈਸੇ ਕਿਉਂ ਇਕੱਠੇ ਕਰਦੇ ਹੋ, ਉਡਾ ਦੇਣਗੇ ਤੋਤੇ ਇਹ ਪੈਸਿਆਂ ਦੇ। ਜੇ ਤੁਹਾਡੇ ਬੱਚੇ ਨਲਾਇਕ ਨੇ, ਤੁਹਾਨੂੰ ਸਮਝ ਆ ਚੁੱਕੀ ਹੈ, ਤੁਹਾਡੇ ਜਿਉਂਦਿਆਂ ਤੁਹਾਨੂੰ ਪਤਾ ਲੱਗ ਗਿਆ ਮੇਰੇ ਬੱਚੇ ਨਲਾਇਕ ਨੇ, ਪੈਸੇ ਇਕੱਠੇ ਕਰਨੇ ਬੰਦ ਕਰ ਦਿਓ, ਸ਼ਰਾਬ ਪੀ ਜਾਣਗੇ, ਉਹਦੀ ਸਮੈਕ ਪੀ ਜਾਣਗੇ। ਅਤੇ ਜੇ ਤੁਹਾਡੇ ਬੱਚੇ ਕਮਾਊ ਨੇ ਤਾਂ ਫਿਰ ਤਾਂ ਬਿਲਕੁਲ ਹੀ ਨਹੀਂ ਤੁਹਾਨੂੰ ਲੋੜ ਹੈਗੀ, ਉਹਨੇ ਆਪੇ ਕਮਾ ਲੈਣੇ ਨੇ, ਫਿਰ ਤੁਸੀਂ ਕੀ ਕਰਨਾ ਬਈ, ਫਿਰ ਕੀ ਕਰਨਾ ਚਾਹੀਦਾ। ਇੱਥੋਂ ਹੀ ਸਮਝਣ ਦੀ ਲੋੜ ਹੈ ਕਿ ਜਦੋਂ ਤੁਹਾਡੀ ਤੁਹਾਡੇ ਬੱਚਿਆਂ ਨੂੰ ਲੋੜ ਨਹੀਂ, ਫਿਰ ਸਮਝ ਲਓ ਤੁਹਾਡੀ ਲੋੜ ਤੁਹਾਡੀ ਕੌਮ ਨੂੰ ਹੈ, ਤੁਹਾਡੀ ਲੋੜ ਉਹਨਾਂ ਬੱਚਿਆਂ ਨੂੰ ਹੈ ਜਿਹਨਾਂ ਬੱਚਿਆਂ ਦੇ ਮਾਂ ਬਾਪ ਦੁਨੀਆਂ ਤੋਂ ਚਲੇ ਗਏ ਨੇ। ਪਰ ਅਸੀਂ ਹਰ ਵੇਲੇ ਤਰਸਦੀ ਲਿਆ ਕੇ ਘੜੀ ਖੜੀ ਕਰ ਦਿੰਦੇ ਹਾਂ, ਨਹੀਂ ਤਰਸ ਨਹੀਂ, ਅਸੀਂ ਆਪਣੇ ਫਰਜ਼ ਸਮਝੀਏ। ਭਗਤ ਪੂਰਨ ਸਿੰਘ ਨੇ ਤਰਸ ਨਹੀਂ ਸੀ ਕੀਤਾ। ਪਿਆਰਾ ਸਿੰਘ ਇੱਕ ਅਪਾਹਜ ਬੱਚਾ ਸੀ, ਉਹਨੂੰ ਭਿਖਾਰੀ ਨਹੀਂ ਸੀ ਬਣਾਇਆ, ਉਹਨੂੰ ਆਪਣਾ ਪੁੱਤਰ ਬਣਾਇਆ ਸੀ, ਆਖਿਆ ਸੀ ਮੇਰਾ ਬੇਟਾ ਹੈ। ਕੀ ਕਦੇ ਕਿਸੇ ਨੂੰ ਇਹ ਹੱਕ ਦਿਓਗੇ ਤੁਸੀਂ ਕਿ ਕਿਸੇ ਨੂੰ ਆਪਣਾ ਪੁੱਤਰ ਸਮਝ ਕੇ ਪਾਲੋਗੇ ਤੁਸੀਂ? ਪਰ ਅਸੀਂ ਤਾਂ ਉਹ ਲੋਕ ਹਾਂ ਵੀ ਜੇ ਸਾਡੇ ਘਰ 'ਚ ਕੋਈ ਭਰਾ ਕੋਈ ਬੱਚਾ ਇੱਦਾਂ ਦਾ ਹੋ ਜਾਏ ਤਾਂ ਅਸੀਂ ਪਿੰਗਲਵਾੜੇ ਛੱਡ ਆਵਾਂਗੇ। ਪਰ ਪਿੰਗਲਵਾੜੇ ਵਾਲੇ ਨੇ ਕੀ ਕੀਤਾ, ਉਹਨੇ ਉਹਨਾਂ ਨੂੰ ਪੈਸੇ ਮੰਗਣ ਦਾ ਥਾਂ ਨਹੀਂ ਬਣਾਇਆ, ਉਹਨੇ ਉਹਨਾਂ ਦੀ ਸੇਵਾ ਕੀਤੀ। ਸੇਵਾ ਕੀਤੀ ਤਾਂ ਅੱਜ ਤੁਸੀਂ ਵੇਖੋ ਭਗਤ ਪੂਰਨ ਸਿੰਘ ਦਾ ਕਿੱਡਾ ਵੱਡਾ ਨਾਂ ਹੈ। ਅੱਛਾ, ਪਾਠ ਅਸੀਂ ਪੜ੍ਹਦੇ ਹਾਂ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਕਹੋ ਨਾਨਕ ਬਾਹਾਂ ਲੁੜਾਈਏ। ਪੁੱਛੋ ਵੀ ਉਹ ਵਿੱਚ ਦੁਨੀਆ ਸੇਵ ਕਿਹੜੀ ਹੈ ਜਿਹੜੀ ਤੁਸੀਂ ਕਮਾਉਣੀ ਹੈ? ਮੈਂ ਫਿਰ ਬੇਨਤੀ ਕਰਾਂ, ਅਸੀਂ ਅੱਗੇ ਤੁਰੀਏ ਲੰਗਰ ਦੀ ਸੇਵਾ ਤੋਂ, ਜੋੜਿਆਂ ਦੀ ਸੇਵਾ ਤੋਂ, ਝਾੜੂ ਦੀ ਸੇਵਾ ਤੋਂ, ਪੋਚੇ ਦੀ ਸੇਵਾ ਤੋਂ ਅੱਗੇ ਤੁਰੀਏ। ਅੱਜ ਤੁਹਾਡੀ ਕਮਿਊਨਿਟੀ ਨੂੰ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਸਮਾਜ ਨੂੰ ਬੜੀਆਂ ਲੋੜਾਂ ਨੇ। ਅਜੇ ਤਾਂ ਅਸੀਂ ਦੁਨੀਆਂ ਨੂੰ ਦੱਸਣਾ ਸੀ ਵੀ ਅਸੀਂ ਕੌਣ ਆ, ਅਸੀਂ ਦੁਨੀਆਂ ਨੂੰ ਦੱਸਣ ਵਿੱਚ ਕਾਮਯਾਬ ਨਹੀਂ ਹੋ ਸਕੇ। ਪਬਲਿਸਿਟੀ ਦਾ ਯੁੱਗ ਹੈ, ਪ੍ਰਚਾਰ ਦਾ ਯੁੱਗ ਹੈ, ਮੀਡੀਆ ਦਾ ਯੁੱਗ ਹੈ, ਸਾਨੂੰ ਤਾਂ ਇਹਦਾ ਬਹੁਤ ਵਰਤੋਂ ਕਰਨੀ ਚਾਹੀਦੀ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਇਹਨਾਂ ਚੀਜ਼ਾਂ ਨੇ ਤੁਹਾਡੇ ਨਾਲ ਖੜੇ ਨਹੀਂ ਹੋਣਾ। ਅਤੇ ਜਦੋਂ ਤੁਹਾਨੂੰ ਇਹ ਗੱਲ ਸਮਝ ਆ ਜਾਏਗੀ, ਇਹਦਾ ਅਰਥ ਇਹ ਨਹੀਂ ਕਿ ਤੁਸੀਂ ਇਹਨੂੰ ਇਸ ਤਰੀਕੇ ਨਾਲ ਲਵੋ ਕਿ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਜੀਵਨ ਦੀ ਆਸ ਛੱਡ ਦਿਓ ਜਾਂ ਜੀਵਨ ਦਾ ਆਪਣਾ ਫਰਜ਼ ਜਿਹੜਾ ਉਹਨੂੰ ਤਿਆਗ ਦਿਓ, ਇਹਦਾ ਇਹਨਾਂ ਪੰਕਤੀਆਂ ਦੇ ਅਰਥ ਇੱਦਾਂ ਨਹੀਂ ਹੈਗੇ।
ਹਾਂਜੀ, ਰੇ ਨਾਰ ਕਾਹੇ ਅਪੋਰ ਹੋ ਦੇਹੀ।
ਇਹ ਬੰਦਿਆ ਕਿਉਂ ਆਪਣਾ ਪੇਟ ਭਰੀ ਜਾਂਦਾ, ਕਿਉਂ ਸਰੀਰ ਨੂੰ ਪਾਲੀ ਜਾਂਦਾ, ਇੰਨਾ ਸਰੀਰ ਨੂੰ ਸੁੱਖ ਰਹਿਣਾ ਕਰਕੇ ਕੀ ਕਰੇਗਾ? ਕਿਉਂਕਿ ਜੇ ਅੰਮ੍ਰਿਤ ਵੇਲੇ ਉੱਠਣਾ ਹੈ ਤਾਂ ਤੁਸੀਂ ਕੀ ਸੋਚਦੇ ਵੀ ਇਹ ਸੌਖਾ ਕੰਮ ਹੈ? ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਕੋਈ ਸੌਖਾ ਕੰਮ ਹੈ? ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ, ਜਿਸ ਵੇਲੇ ਰੋਗੀ ਅਤੇ ਭੋਗੀ ਵੀ ਸੌ ਜਾਂਦੇ ਨੇ, ਤੁਹਾਨੂੰ ਉਸ ਵੇਲੇ ਉੱਠਣਾ ਪਏਗਾ। ਆਪਾਂ ਸਾਰੇ ਕਹਿੰਦੇ ਨਾ ਵੀ ਨੀਂਦ ਬੜੀ ਆਉਂਦੀ ਹੈ, ਵਾਕਿਆ ਠੀਕ ਹੈ, ਉਸ ਵੇਲੇ ਤਾਂ ਰੋਗੀਆਂ ਭੋਗੀਆਂ ਨੂੰ ਵੀ ਨੀਂਦ ਆ ਜਾਂਦੀ ਹੈ। ਜਿਨ੍ਹਾਂ ਨੇ ਸਾਰੀ ਰਾਤ ਐਸ਼ਵਰਜ ਕੀਤੀ ਹੁੰਦੀ ਉਹ ਵੀ ਸਵੇਰੇ ਸੁੱਤਾ ਹੁੰਦਾ ਹੈ, ਜਿਹੜਾ ਰਾਤੀ ਹਾਏ ਹਾਏ ਕਰਦਾ ਸੀ ਸਵੇਰੇ ਉਹ ਵੀ ਸੁੱਤਾ ਹੁੰਦਾ ਹੈ। ਜਦੋਂ ਰੋਗੀ ਅਤੇ ਭੋਗੀ ਸੁੱਤੇ ਹੋਣ ਉਦੋਂ ਗੁਰਸਿੱਖ ਜੋਗੀ ਜਾਗਦੇ। ਜੇ ਸੱਚੇ ਪਾਤਸ਼ਾਹ ਨੇ ਤੁਹਾਨੂੰ ਹਿੰਮਤ ਦਿੱਤੀ, ਸਮਰੱਥਾ ਦਿੱਤੀ ਹੈ ਤਾਂ ਉੱਠੋ, ਉੱਠ ਕੇ ਉੱਦਮ ਕਰੋ। ਉੱਦਮ ਕਰਦਿਆਂ ਉਸ ਵਾਹਿਗੁਰੂ ਦੀ ਸੰਭਾਲ ਕਰੋ, ਉਹਨੂੰ ਯਾਦ ਕਰੋ, ਉਹਦੇ ਅੱਗੇ ਅਰਦਾਸ ਕਰੋ ਕਿ ਦੇ ਸ਼ਿਵਾ ਬਰ ਮੋਹੈ ਇਹੈ, ਸ਼ੁਭ ਕਰਮਨ ਤੇ ਕਬ ਹੋ ਨਾ ਡਰੋ, ਨਾ ਡਰੋ ਅਰਸੋ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਐਵੇਂ ਬੈਠੇ ਪੇਟ ਨਾ ਪਾਲੀਏ ਆਪਾਂ।
ਹਾਂਜੀ, ਉੜ ਜਾਏਗੋ ਤੂੰ ਬਹਾਦਰ ਇੱਕ ਭੱਜ ਰਾਮ ਸਨੇਹੀ।
ਇਹ ਸਭ ਕੁਝ ਬੱਦਲਾਂ ਦੇ ਧੂੰਏ ਵਾਂਗ ਹੈ, ਇਹ ਸਭ ਕੁਝ ਉੱਡ ਜਾਏਗਾ। ਨਹੀਂ, ਇਹਨੂੰ ਛੱਡ ਕੇ ਇੱਕ ਪਰਮਾਤਮਾ ਨੂੰ ਯਾਦ ਕਰੋ, ਇੱਕ ਪਰਮਾਤਮਾ ਨੂੰ ਸਿਮਰੋ।
ਹਾਂਜੀ, ਰਹਾਓ ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੂਕਰ ਪਸ ਮੇਹੀ।
ਪਰਮਾਤਮਾ ਨੇ ਸਰੀਰ ਦੀਆਂ ਤਿੰਨ ਸੰਗਿਆ ਬਣਾਈਆਂ ਨੇ, ਸਿਰਫ ਇਹ ਤਿੰਨ ਚੀਜ਼ਾਂ ਦੇ ਕੰਮ ਆਉਣੀ ਹੈ। ਪਹਿਲੀ ਹੈ ਕਿ ਇਹ ਪਾਣੀ ਵਿੱਚ ਰੁੜ ਜਾਏਗੀ ਮਰਨ ਤੋਂ ਬਾਅਦ, ਦੂਜੀ ਇਹਨੂੰ ਕੁੱਤੇ ਖਾ ਜਾਣਗੇ, ਤੀਜੀ ਜੇ ਕਿਸੇ ਨੇ ਮਰਿਆਦਾ ਨਾਲ ਸੰਸਕਾਰ ਕਰ ਦਿੱਤਾ ਤਾਂ ਸਵਾਹ ਦੀ ਢੇਰੀ ਬਣੇਗੀ। ਇਹ ਤਿੰਨੇ ਸ਼ਬਦ ਲਿਖੇ ਹੋਏ ਨੇ ਕਿ ਇਹ ਸਰੀਰ ਦੀ ਸੰਗਿਆ ਇਹ ਹੈ ਕਿ ਜਲ ਕੂਕਰ ਭਸਮੇਹੀ, ਭਸਮ ਇਹਨੇ ਸਵਾਹ ਦੀ ਢੇਰੀ ਬਣ ਜਾਣਾ। ਇਹ ਤਿੰਨ ਚੀਜ਼ਾਂ ਤੋਂ ਬਿਨਾਂ ਸਰੀਰ ਕਿਸੇ ਕੰਮ ਨਹੀਂ ਆਉਣਾ, ਜਾਂ ਇਹਨੂੰ ਪਾਣੀ ਵਿੱਚ ਸੁੱਟ ਦਿੱਤਾ ਜਾਏਗਾ, ਜਾਂ ਇਹਨੂੰ ਜਾਨਵਰ ਖਾ ਜਾਣਗੇ, ਜਾਂ ਇਹ ਸਵਾਹ ਦੀ ਇਹ ਢੇਰੀ ਬਣ ਜਾਏਗਾ।
ਹਾਂਜੀ, ਹੋਏ ਆਮਰ ਗ੍ਰਹਿ ਮਹਿ ਬੈਠਾ ਕਰਨ ਕਾਰਨ ਬਿਸਰੋਹੀ।
ਇਸ ਮਿੱਟੀ ਦੀ ਢੇਰੀ ਵਿੱਚ, ਇਸ ਕੱਚੇ ਸਰੀਰ ਵਿੱਚ ਬੰਦਾ ਅਮਰ ਹੋ ਕੇ ਬੈਠਾ ਹੈ ਵੀ ਮੈਂ ਤਾਂ ਮਰਨਾ ਹੀ ਨਹੀਂ। ਜਿਸ ਘਰ ਵਿੱਚ ਬੈਠੇ ਆ ਉਸ ਘਰ ਦੀ ਬੁਨਿਆਦ ਕੋਈ ਨਹੀਂ ਹੈ। ਕਿਆ ਪਰਿਭਾਸ਼ਾ ਇਸ ਭਾਂਡੇ ਕਾ, ਇਤਨਾ ਕੁ ਲਾਗੇ ਠਨਕਾ, ਕੀ ਪਤਾ ਹੈ? ਇਹ ਤਾਂ ਸਾਡੇ ਦਾਅਵੇ ਨੇ ਨਾ ਕਿ ਮੈਂ ਇਹ ਕਰਾਂਗਾ, ਮੈਂ ਉਹ ਕਰਾਂਗਾ, ਮੈਂ ਐਸੇ ਕਰਾਂਗਾ, ਮੈਂ ਵੈਸੇ ਕਰਾਂਗਾ। ਪਤਾ ਸਾਨੂੰ ਇੱਕ ਛਿਣ ਮਾਤਰ ਵੀ ਟਾਈਮ ਦਾ ਨਹੀਂ ਹੈ। ਹੁਣ ਕੀ ਪਤਾ ਹੈ ਇਹ ਸਰੀਰ ਰੂਪੀ ਭਾਂਡੇ ਨੇ ਕਦੋਂ ਟੁੱਟ ਜਾਣਾ? ਛੋਟਾ ਜਿਹਾ ਠਣਕਾ ਚਾਹੀਦਾ। ਇੱਥੇ ਤਾਂ ਬੰਦਾ ਬਾਥਰੂਮ 'ਚ ਡਿੱਗੇ ਅਤੇ ਬਾਥਰੂਮ ਦੇ ਟੱਬ ਨਾਲ ਸਿਰ ਵੱਜੇ ਤਾਂ ਬੰਦਾ ਮਰ ਜਾਂਦਾ, ਸਕੂਟਰ 'ਤੇ ਜਾਂਦਾ ਡਿੱਗੇ ਡਿਵਾਈਡਰ ਨਾਲ ਸਿਰ ਵੱਜੇ ਤਾਂ ਬੰਦਾ ਮਰ ਜਾਂਦਾ। ਬੰਦੇ ਦੀ ਮੌਤ ਲਈ ਕੋਈ ਬਹੁਤ ਵੱਡੇ ਪ੍ਰਬੰਧ ਦੀ ਲੋੜ ਥੋੜ੍ਹਾ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ ਕਿ ਤੂੰ ਬੰਦਿਆ ਇਹਦੇ ਵਿੱਚ ਕਿਵੇਂ ਅਮਰ ਹੋ ਕੇ ਬੈਠਾ, ਜਦੋਂ ਇਹ ਇਸ ਭਾਂਡੇ ਦਾ ਹੀ ਭਰੋਸਾ ਨਹੀਂ, ਇਸ ਘਰ ਦਾ ਹੀ ਭਰੋਸਾ ਨਹੀਂ, ਇਸ ਸਰੀਰ ਦਾ ਹੀ ਭਰੋਸਾ ਨਹੀਂ, ਤੇ ਤੂੰ ਅਮਰ ਹੋਣ ਦੀਆਂ ਗੱਲਾਂ ਕਰਦੇ ਨਹੀਂ ਜੀ ਮੈਂ ਤੇ ਸਦਾ ਹੀ ਇੱਥੇ ਰਵਾਂਗਾ, ਨਹੀਂ ਤੂੰ ਭੁਲੇਖੇ 'ਚ ਹੈ, ਤੇਰੀ ਗਲਤੀ ਕੀ ਹੈ ਕਿ ਕਰਨ ਕਾਰਨ ਵਿਸਰੋਹੀ, ਜਿਹਨੇ ਕੀਤਾ ਜਿਹਨੇ ਕਰਨਾ ਹੈ ਤੂੰ ਉਹਨੂੰ ਭੁਲਾ ਕੇ ਬਹਿ ਗਿਆ, ਇਹ ਤੇਰੀ ਗਲਤੀ ਹੈ।
ਅਨਿਕ ਭਾਂਤ ਕਰ ਮਣੀਏ ਸਾਜੇ ਕਾਚੈ ਤਾਗ ਪਰੋਹੀ।
ਇੱਕ ਇੱਕ ਮਣੀ ਤੇਰੇ ਸਰੀਰ ਵਿੱਚ ਜੁੜੀ ਹੈ, ਤੁਸੀਂ ਕਦੇ ਸਰੀਰ ਦੀ ਜਿਹੜੀ ਬਨਾਵਟ ਹੈ ਕਿਤੇ ਤੁਸੀਂ ਇਹਨੂੰ ਵੇਖੋ, ਕਿੰਨੇ ਜੋੜ ਨੇ, ਕਿੰਨੀਆਂ ਨਾੜੀਆਂ ਨੇ, ਕਿੰਨੀਆਂ ਹੱਡੀਆਂ ਨੇ, ਕਿਸ ਤਰੀਕੇ ਨਾਲ ਪਰਮਾਤਮਾ ਨੇ ਸਾਨੂੰ ਸਰੀਰ ਬਣਾ ਕੇ ਦਿੱਤਾ। ਇੱਕ ਛੋਟੀ ਜਿਹੀ ਨਸ ਦਿਮਾਗ ਦੇ ਵਿੱਚੋਂ ਦਬਣ ਲੱਗ ਜਾਏ ਨਾ, ਉਹ ਕਿੰਨੀਆਂ ਕੁ ਪ੍ਰੋਬਲਮ ਕ੍ਰੀਏਟ ਕਰ ਸਕਦੀ ਤੁਸੀਂ ਸੋਚ ਨਹੀਂ ਸਕਦੇ। ਅੱਖ ਦੇ ਵਿੱਚ ਹੈ ਕੋਈ ਛੋਟੀ ਜਿਹੀ ਕੋਈ ਨਰਵ ਸਾਡੀ ਕੋਈ ਦਬ ਜਾਏ, ਰੀੜ੍ਹ ਦੀ ਹੱਡੀ ਹੈ ਜਿਹਨੂੰ ਡਿਸਕ ਕਹਿੰਦੇ ਉਹ ਕੀ ਹੈ, ਪਹਿਲਾਂ ਮੈਂ ਸੋਚਦਾ ਹੁੰਦਾ ਸੀ ਡਿਸਕ ਦਾ ਮਤਲਬ ਕੋਈ ਬਹੁਤ ਵੱਡੀ ਕੋਈ ਚੀਜ਼ ਹੋਣੀ ਹੈ, ਹੁਣ ਪਤਾ ਲੱਗਾ ਵੀ ਨਹੀਂ, ਜਿਹੜੀਆਂ ਉਹ ਵਿੱਚੋਂ ਨਾੜੀਆਂ ਲੰਘਦੀਆਂ ਉਹ 'ਚ ਇੱਕ ਛੋਟੀ ਜਿਹੀ ਨਾੜ ਦੱਬਦੀ ਹੈ, ਉਹਨੂੰ ਡਿਸਕ ਕਹਿੰਦੇ ਨੇ। ਹੁਣ ਆਮ ਦੁਨਿਆਵੀ ਦੁਨੀਆਂ ਵਿੱਚ ਡਿਸਕ ਜਿਹੜੀ ਕਿਸੇ ਬੜੀ ਵੱਡੀ ਚੀਜ਼ ਨੂੰ ਕਿਹਾ ਜਾਂਦਾ ਹੈ, ਕਿਸੇ ਅਸਥੂਲ ਚੀਜ਼ ਨੂੰ ਕਿਹਾ ਜਾਂਦਾ ਹੈ। ਹੁਣ ਇਹ ਇੱਕ ਮਣੀਆਂ ਨੇ, ਕੀਮਤੀ ਮਣੀਆਂ ਇਕੱਠੀਆਂ ਕੀਤੀਆਂ ਰੱਬ ਨੇ ਅਤੇ ਸਰੀਰ ਬਣਾਇਆ, ਪਰ ਬੰਦਿਆਂ ਇੱਕ ਗੱਲ ਦਾ ਧਿਆਨ ਰੱਖੀ ਕਿ ਉਸ ਪਰਮਾਤਮਾ ਨੇ ਕੀ ਕੀਤਾ, ਕਾਚੈ ਧਾਗ ਪਰੋਹੀ, ਇਹਨਾਂ ਮਣੀਆਂ ਨੂੰ ਕੱਚੇ ਧਾਗੇ ਵਿੱਚ ਪਰੋ ਦਿੱਤਾ। ਕੱਚਾ ਧਾਗਾ ਕੀ ਹੈ, ਤੇਰੇ ਸਵਾਸ। ਹਾਂਜੀ,
ਟੂਟ ਜਾਏਗੋ ਸੂਤ ਬਾਪਰੇ ਫਿਰ ਪਾਛੈ ਪਛਤੋਹੀ।
ਜਦੋਂ ਸਵਾਸਾਂ ਦੀ ਲੜੀ ਟੁੱਟਣੀ ਹੈ, ਇਹ ਮਣੀਆਂ ਖਿਲਰ ਜਾਣੀਆਂ ਨੇ। ਸਾਰੀਆਂ ਚੀਜ਼ਾਂ ਬੜੀਆਂ ਵਧੀਆਂ ਨੇ, ਅੱਖਾਂ, ਕੰਨ, ਨੱਕ, ਮੱਥਾ, ਦੰਦ, ਹੱਥ, ਪੈਰ, ਸਰੀਰ, ਐਡਾ ਸੋਹਣਾ ਰੱਬ ਨੇ ਸਰੀਰ ਬਣਾਇਆ ਵੀ ਬੰਦਾ ਰੈਂਪ 'ਤੇ ਤੁਰਦਾ ਜਾ ਕੇ, ਔਰ ਦੁਨੀਆਂ 'ਚ ਬੱਲੇ ਬੱਲੇ ਖਵਾਉਂਦਾ ਹੈ ਕਿ ਮੇਰੇ ਤੋਂ ਸੋਹਣਾ ਦੁਨੀਆਂ 'ਚ ਕੋਈ ਬੰਦਾ ਹੀ ਨਹੀਂ ਹੈਗਾ ਜੀ। ਜਿਹੜਾ ਉਹ ਪ੍ਰਦਰਸ਼ਨ ਹੈ ਉਹ ਰੱਬ ਦੀ ਬਖਸ਼ੀ ਇਸ ਦੇਹੀ ਦਾ ਹੈ ਵੀ ਐਡੇ ਐਡੇ ਸੋਹਣੇ ਸਰੀਰ ਵੀ ਰੱਬ ਨੇ ਬਣਾਏ ਨੇ ਕਿ ਸੰਸਾਰ ਕਵੇ ਵੀ ਕਮਾਲ ਹੈ, ਪਰ ਉਹਦਾ ਉਹਨੂੰ ਵੱਧਾ ਕਾਹਦੇ ਨਾਲ ਹੈ, ਸਵਾਸਾਂ ਦੇ ਕੱਚੇ ਧਾਗੇ ਨਾਲ। ਜਦੋਂ ਸਵਾਸਾਂ ਦਾ ਉਹ ਕੱਚਾ ਧਾਗਾ ਟੁੱਟੇਗਾ, ਸੱਚੇ ਪਾਤਸ਼ਾਹ ਕਹਿੰਦੇ ਨੇ ਟੂਟ ਜਾਏਗੋ ਸੂਤ ਬਾਪੁਰੇ ਫਿਰ ਪਾਛੇ ਪਛਤੋਹੀ, ਫਿਰ ਸਿਰਫ ਤੇਰੇ ਕੋਲ ਪਛਤਾਵਾ ਬਚੇਗਾ।
ਜਿਨ ਤੁਮ ਸਿਰਜੇ ਸਿਰਜ ਸਵਾਰੇ ਤਿਸ ਧਿਆਵੋ ਦਿਨ ਰਹਿਣੇ ਹੀ।
ਜਿਸ ਪਰਮਾਤਮਾ ਨੇ ਤੈਨੂੰ ਸਿਰਜਿਆ, ਜਿਸ ਪਰਮਾਤਮਾ ਨੇ ਤੈਨੂੰ ਸਵਾਰਿਆ, ਸਿਰਜੇ ਬਹੁਤ ਨੇ ਉਹਨੇ, ਸਵਾਰੇ ਬਹੁਤੇ ਨਹੀਂ, ਕਿ ਬੱਚੇ ਵਿੰਗੇ ਟੇਢੇ ਵੀ ਪੈਦਾ ਹੁੰਦੇ ਨੇ, ਨਹੀਂ ਸਵਰ ਸਕੇ, ਜਿਹਨਾਂ ਨੂੰ ਅਪਾਹਜ ਕਹਿੰਦੇ ਆ, ਡਿਸੇਬਲ ਕਹਿੰਦੇ ਆ, ਮੰਦ ਬੁੱਧੀ ਕਹਿੰਦੇ ਆ, ਸਾਜੇ ਨੇ ਸਵਰੇ ਨਹੀਂ। ਪਰ ਜਿਸ ਰੱਬ ਨੇ ਤੈਨੂੰ ਸਾਜਿਆ ਵੀ ਸਵਾਰਿਆ ਵੀ, ਸੱਚੇ ਪਾਤਸ਼ਾਹ ਕਹਿੰਦੇ ਨੇ ਸੋ ਧਿਆਵੋ ਦਿਨ ਰਹੀ ਰਹਿਣੀ, ਸੋ ਧਿਆਵੋ ਦਿਨ ਰਹਿਣੇ ਹੀ, ਸਿਰਫ ਉਹਨੂੰ ਦਿਨ ਰਾਤ ਸਿਮਰੋ। ਇੰਨੀਆਂ ਗੱਲਾਂ ਸੱਚੇ ਪਾਤਸ਼ਾਹ ਨੇ ਕੀਤੀਆਂ, ਅਤੇ ਜੇ ਆਪਾਂ ਪੁੱਛੀਏ ਵੀ ਮਹਾਰਾਜ ਇੰਨਾ ਡਰਾਇਆ ਜੇ ਸਾਨੂੰ, ਇੰਨਾ ਸਮਝਾਇਆ ਜੇ ਸਾਨੂੰ, ਅਤੇ ਸਾਨੂੰ ਦੱਸ ਵੀ ਦਿਓ ਵੀ ਅਸੀਂ ਕਰਨਾ ਕੀ ਹੈ, ਉਹ ਕਹਿੰਦੇ ਸਿਰਫ ਉਹਨੂੰ ਸਿਮਰਨਾ ਹੈ, ਉਹਨੂੰ ਚੇਤੇ ਰੱਖਣਾ ਹੈ, ਜਿਹਦੀਆਂ ਸਾਰੀਆਂ ਬਖਸ਼ਿਸ਼ਾਂ ਨੇ, ਜਿਹਦੇ ਕਰਕੇ ਤੇਰਾ ਐਡਾ ਸੋਹਣਾ ਪਰਿਵਾਰ ਹੈ, ਐਡਾ ਸੋਹਣਾ ਸੋਹਣਾ ਸੰਸਾਰ ਹੈ, ਤੈਨੂੰ ਛੱਡਣ ਲਈ ਨਹੀਂ ਕਿਹਾ, ਤੈਨੂੰ ਇਹਦੀ ਸੱਚਾਈ ਸਮਝਣ ਲਈ ਕਿਹਾ ਹੈ, ਅਤੇ ਸੱਚਾਈ ਸਮਝਣ ਤੋਂ ਬਾਅਦ ਤੈਨੂੰ ਸਮਝ ਕੇ ਚੱਲਣ ਲਈ ਕਿਹਾ ਕਿ ਤੂੰ ਇਸ ਵਕਤ ਨੂੰ, ਇਸ ਘੜੀ ਨੂੰ ਸੰਭਾਲ, ਐਵੇਂ ਨਾ ਸਰੀਰ ਪਾਲੀ ਜਾ, ਇਹਨੂੰ ਸਫਲਾ ਕਰ ਅਤੇ ਉਸ ਵਾਹਿਗੁਰੂ ਨੂੰ ਸਿਮਰ। ਹਾਂਜੀ,
ਜਨ ਨਾਨਕ ਪ੍ਰਭ ਕਿਰਪਾ ਤਾਰੀ ਮੈਂ ਸਤਿਗੁਰ ਓਟ ਗਹੇ ਹੀ।
ਫਿਰ ਸੱਚੇ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਉਪਦੇਸ਼ ਕਰਦੇ ਨੇ, ਜਨ ਨਾਨਕ ਪ੍ਰਭ ਕਿਰਪਾ ਤਾਰੀ, ਹੇ ਪ੍ਰਭੂ ਤੂੰ ਮੇਰੇ 'ਤੇ ਕਿਰਪਾ ਕੀਤੀ ਹੈ ਅਤੇ ਮੈਂ ਸਤਿਗੁਰ ਓਟ ਗਹੇ ਹੀ, ਮੈਂ ਗੁਰੂ ਦੀ ਓਟ ਫੜ ਲਈ ਹੈ ਅਤੇ ਮੈਂ ਤੁਰਿਆ ਤੁਰਿਆ ਆਉਂਦਾ ਇੱਥੇ, ਜਦੋਂ ਮੱਥਾ ਟੇਕਿਆ ਵੀ ਗੁਰੂ ਦੀ ਓਟ ਕਿਉਂ ਫੜਨੀ ਹੈ, ਤੇ ਮੈਨੂੰ ਇੱਕ ਛੋਟੀ ਜਿਹੀ ਉਦਾਹਰਨ ਆਈ, ਜਿਵੇਂ ਆਪਾਂ ਛੋਟੇ ਛੋਟੇ ਹੁੰਦੇ ਸੀ, ਕੋਈ ਗਲਤੀ ਹੋ ਜਾਣੀ ਤੇ ਇਧਰੋਂ ਮਾਂ ਨੇ ਕਹਿਣਾ ਵੀ ਮੇਰੇ ਹੱਥ ਆ ਜੇ, ਤੇ ਇਧਰੋਂ ਪਾਪੇ ਨੇ ਕਹਿਣਾ ਵੀ ਮੇਰੇ ਹੱਥ ਆ ਜੇ, ਤੇ ਫਿਰ ਨਿਆਣਾ ਕੀ ਕਰਦਾ ਸੀ, ਭੱਜ ਕੇ ਜਾ ਕੇ ਨਾ ਜਾਂ ਦਾਦੀ ਕੋਲ ਜਾਂ ਦਾਦੇ ਕੋਲ, ਉਹ ਫਿਰ ਨਾ ਉਹਨਾਂ ਦੀ ਚੱਲਦੀ ਨਹੀਂ ਸੀ, ਹਾਲਾਂਕਿ ਉਹਨਾਂ ਦਾ ਕੁੱਟਣ ਦਾ ਹੱਕ ਹੈਗਾ ਸੀਗਾ, ਪਰ ਦਾਦੀ ਦਾਦੇ ਕੋਲ ਜਾ ਕੇ ਨਾ ਫਿਰ ਉਹ ਬਚ ਜਾਂਦੇ ਸੀ। ਬਿਲਕੁਲ ਮੈਨੂੰ ਇੱਦਾਂ ਹੀ ਲੱਗਦਾ ਵੀ ਗੁਰੂ ਦੀ ਨਾ ਥਾਂ ਉਹੀ ਹੈ, ਰੱਬ ਨੇ ਤਾਂ ਮਾਰਨਾ ਹੀ ਮਾਰਨਾ ਹੈ ਕਿਉਂਕਿ ਅਸੀਂ ਗਲਤੀ ਕਰਦੇ ਹਾਂ, ਅਤੇ ਗੁਰੂ ਕੀ ਕਰਦਾ ਵੀ ਗੁਰੂ ਸਾਨੂੰ ਬਚਾ ਲੈਂਦਾ। ਇੰਨਾ ਹੀ ਕੰਮ ਕਰੀਏ, ਜੇ ਆਪਾਂ ਕੁਛ ਨਹੀਂ ਕਰ ਸਕਦੇ ਤੇ ਗੁਰੂ ਦਾ ਲੜ ਤੇ ਫੜ ਕੇ ਰੱਖੀਏ ਨਾ, ਗੁਰੂ ਦਾ ਪੱਲਾ ਫੜ ਕੇ ਰੱਖੀਏ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਇਹੀ ਉਪਦੇਸ਼ ਸਾਡੀ ਝੋਲੀ ਵਿੱਚ ਪਾਉਂਦੇ ਨੇ, ਇਹਨੇ ਸ਼ਬਦ ਪ੍ਰਵਾਨ ਕਰਨਾ ਜੀ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਮੇਰੇ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਆਪ ਸੰਗਤ ਦਾ ਬਹੁਤ ਧੰਨਵਾਦ, ਸੱਚੇ ਪਾਤਸ਼ਾਹ ਅਕਾਲ ਪੁਰਖ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ, ਇਹ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ, ਜੋ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰੀ ਭਰ ਸਕਿਆ। ਮੈਂ ਧੰਨਵਾਦ ਕਰਦਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਦਰਬਾਰ ਸਾਹਿਬ ਜੀ ਦਾ, ਬਹੁਤ ਪਿਆਰ ਕਰਦੇ ਨੇ, ਉਹਨਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਾਏ ਨੇ। ਮੇਰੀ ਅਰਦਾਸ ਹੈ ਸੱਚੇ ਪਾਤਸ਼ਾਹ ਉਹਨਾਂ ਤੋਂ ਚੜ੍ਹਦੀ ਕਲਾ 'ਚ ਸੇਵਾ ਲੈਣ, ਉਹਨਾਂ ਨੂੰ ਸਿਹਤ ਜਾਬੀ ਬਖਸ਼ਣ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਦੀਆਂ ਦੋ ਅੰਤਲੀਆਂ ਪੰਕਤੀਆਂ ਨੇ, ਆਪਾਂ ਉਹਨਾਂ ਦਾ ਪਾਠ ਸਰਵਣ ਕਰੀਏ। ਹਾਂਜੀ।
ਜਿਨ ਤੁਮ ਸਿਰਜੇ ਸਿਰਜ ਸਵਾਰੇ, ਤਿਸ ਧਿਆਵੋ ਦਿਨ ਰਹਿ ਨਹੀਂ, ਜਨ ਨਾਨਕ ਪ੍ਰਭ ਕਿਰਪਾ ਤਾਰੀ, ਮੈਂ ਸਤਿਗੁਰ ਓਟ ਗਹੇ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।